श्री वाहे गुरु गुरु नानक ते आदले दसवें गुर पर्यंत बारंबार है वंदना आद श्री गुरु ग्रंथ काहू को परोसो है जमीन को जमाने बीच काहू को परोसो जोर चाकरी जहाज पे काहू को परोसो भारी शाह पात शाह हमीद काहू को परोसो है कुटुंबी करे काज पे काहू को परोसो देववाणी अर पारसी पे काहू को परोसो संत गिरी की मजाज पे काहू को परोसो चार चातरी चलाकी चोख मोको तो परोसो है गुरु ग्रंथ महाराज पे बाणी गुरु गुरु है बाणी विच बाणी अमृत सारे गुरबाणी कह सेवक जन माने प्रताख गुरु निस्तारे लखां तर गए लखां ने तर जाना गुरु जी तेरी बाणी सुन लखां तर गए लखां ने तर जाना गुरु जी तेरी बाणी सुन के
लखां तर गए लखां ने तर
लखा ने तर जाना गुरु जी तेरी बाणी सुन लखा तर गए लखा ने तर जाना गुरु जी तेरी बाणी सुन पढ़ो सारे गुरु जी तर गए लखाने तर जाना
ਅੱਖਾਂ ਧਰ ਕੇ ਲਖਾਣੇ ਤਰ ਜਾਣਾ ਬੋਲੋ ਸਾਰੇ ਤਰ ਗਏ ਲਖਾਣੇ ਤਰ ਜਾਣਾ ਤਰ ਗਏ ਲਖਾਣੇ ਤਰ ਜਾਣਾ ਤਰ ਜਾਣਾ
ਗੁਰੂ ਜੀ ਤੇਰੀ
ਲੱਖਾਂ ਤਰ ਗਏ ਲੱਖਾਂ ਨੇ ਤਰ ਜਾਣਾ
ਗੁਰੂ ਜੀ ਤੇਰੀ
ਗੁਰਬਾਣੀ ਕਹਿ ਸੇਵਕ ਜਨ ਮਨ ਆਵੋ ਸਿੱਖ ਸਤਿਗੁਰ ਕੇ ਪਿਆਰੇ
ਹੋ
ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਪ੍ਰਭ ਆਰਾਧਿਆ ਨਾਨਕ ਪੂਰਾ ਪਾਇਆ ਪੂਰੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਜੀਵਨ ਜਾਚ ਲੈਣ ਵਾਸਤੇ ਆਏ ਹਾਂ ਸਾਰੇ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸਾਨੂੰ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ ਪੂਰਾ ਪੂਰਾ ਸਮੇਂ ਤੋਂ ਲਾਹਾ ਲੈਣ ਵਾਸਤੇ ਇਕਾਗਰਤਾ ਬਣਾਈਏ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਅੱਧ ਵਿਚਾਲੇ ਰਸਤਾ ਬੰਦ ਕਰ ਦਿਓ ਜਿਹੜੀ ਸੰਗਤ ਆਏਗੀ ਬਸ ਉੱਥੇ ਹੀ ਬਿਠਾਈ ਚੱਲਿਓ ਪਿੱਛੇ ਜਿਹੜੇ ਲੇਟ ਆਉਣਗੇ ਉਹਨਾਂ ਨੂੰ ਮੱਥਾ ਬਾਅਦ 'ਚ ਟਿਕਾ ਦਿਆਂਗੇ ਜਦੋਂ ਆਪਾਂ ਆਨੰਦ ਸਾਹਿਬ ਪੜ੍ਹਾਂਗੇ ਨਾ ਉਦੋਂ ਮੱਥਾ ਟੇਕ ਲੈਣਗੇ ਸਾਰੇ ਹੁਣ ਦਾਤਾ ਸਿੰਘ ਵਾਲੇ ਦੀ ਸੰਗਤ ਨੇ ਉਦਮ ਪਿਛਲੇ ਸਾਲ ਵੀ ਕੀਤਾ ਸੀ ਅਤੇ ਉਦਮ ਐਦਕੀ ਵੀ ਕੀਤਾ ਪਰ ਕਿੰਨਾ ਫਰਕ ਪੈ ਗਿਆ ਇੱਕ ਸਾਲ ਵਿੱਚ ਸਤ ਸੰਗਤ ਜੀ ਰੰਗ ਲਾਗਤ 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 ਹੈ ਪਉ ਭਾਗਤ ਭਾਗਤ
ਭਾਗਤ ਹੈ
ਭਾਗਤ ਹੈ ਐਦਕੀ ਖੁੱਲੀ ਜਗ੍ਹਾ ਦੇ ਵਿੱਚ ਔਰ ਕਿੰਨਾ ਸੁੰਦਰ ਪੰਡਾਲ ਕਹਿ ਬੈ ਕੋ ਸੋਭਾ ਨਹੀਂ ਦੇਖਿਆ ਹੀ ਪ੍ਰਵਾਨ
ਉਦਮ ਉਪਰਾਲਾ ਸੰਗਤਾਂ ਦਾ, ਗੁਰਮੁਖਾਂ ਦਾ, ਦਾਤਾ ਸਿੰਘ ਵਾਲੇ ਦੀ ਨਗਰ ਦੀ ਸੰਗਤ ਦਾ, ਔਰ ਜਿਹੜੇ ਸੇਵਾ ਦਿਨ ਰਾਤ ਕਰ ਰਹੇ ਨੇ। ਨਗਰ ਕੀਰਤਨ ਹਜ਼ੂਰ ਸਾਹਿਬ ਤੋਂ ਆਇਆ, ਮੈਂ ਹਜ਼ੂਰ ਸਾਹਿਬ ਗਿਆ ਪਿੱਛੇ ਜੇ, ਉੱਥੇ ਵੀ ਉਹ ਮੈਨੂੰ ਗੱਲ ਸੁਣਾਉਣ, ਬਚਨ ਸੁਣਾਉਣ। ਕਹਿੰਦੇ ਜੀ ਅਸੀਂ ਹਜ਼ੂਰ ਸਾਹਿਬ ਤੋਂ ਨਗਰ ਕੀਰਤਨ ਜਦੋਂ ਚੱਲਿਆ, ਕਹਿੰਦੇ ਇੱਕ ਨਗਰ ਹੈ, ਪਿੰਡ ਹੈ, ਕਹਿੰਦੇ ਜਾਣਦੇ ਹੋ ਤੁਸੀਂ? ਮੈਂ ਕਿਹੜਾ? ਕਹਿੰਦੇ ਦਾਤਾ ਸਿੰਘ ਵਾਲਾ। ਕਹਿੰਦੇ ਉਹਨਾਂ ਨੇ ਬੜੀ ਸੇਵਾ ਕੀਤੀ।
ਸਤਿ ਸ੍ਰੀ ਅਕਾਲ।
ਕਹਿੰਦੇ ਸੇਵਾ ਤੇ ਸਭ ਥਾਵਾਂ ਤੇ ਲੰਗਰ ਲੱਗੇ, ਕਿਤੇ ਪੰਡਾਲ ਲੱਗੇ, ਕਿਤੇ ਸਮਾਗਮ ਹੋਏ, ਪਰ ਕਹਿੰਦੇ ਜਿੰਨਾ ਉਤਸ਼ਾਹ ਤੇ ਜਿੰਨਾ ਪਿਆਰ ਸਾਨੂੰ ਦਾਤਾ ਸਿੰਘ ਵਾਲੇ ਨਗਰ ਚੋਂ ਮਿਲਿਆ, ਉਹ ਕਿਤੋਂ ਵੀ ਨਹੀਂ ਮਿਲਿਆ। ਇਹ ਗੱਲ ਹੋਈ ਉੱਥੇ, ਇਹ ਸਾਰੀ ਸੰਗਤ ਨੂੰ ਹੀ ਪਤਾ ਹੈ। ਜੋ ਨਗਰ ਨਿਵਾਸੀਆਂ ਨੇ ਸੇਵਾ ਕੀਤੀ, ਕਿੱਥੋਂ ਤੱਕ ਅੱਜ ਜਗ੍ਹਾ ਜਗ੍ਹਾ ਦੇ ਉੱਤੇ ਮਾਣ ਸਤਿਕਾਰ ਮਿਲ ਰਿਹਾ, ਨਗਰ ਨੂੰ ਸਤਿਕਾਰ ਮਿਲਿਆ, ਸੇਵਾ ਨਗਰ ਨੇ ਕੀਤੀ ਹੈ। ਤੇ ਜੇ ਕੋਈ ਵੀ ਹੋਵੇ ਭਾਵੇਂ ਸੇਵਾ ਕਰੇ, ਉਹਨੂੰ ਲੋਕ ਪਰਲੋਕ ਵਿੱਚ ਇੱਥੇ ਹੀ ਨਹੀਂ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਜਿਹੜਾ ਜੁੜ ਜਾਂਦਾ ਨਾ, ਉਹਦਾ ਹਲਤ ਲੋਕ ਪਲਤ ਤੇ ਪਲਤ ਪਰਲੋਕ, ਉਹਦਾ ਹਲਤ ਪਲਤ ਦੋਵੇਂ ਹੀ ਸਵਾਰੇ ਜਾਂਦੇ ਨੇ। ਸਤਿਕਾਰ ਲੋਕ ਵਿੱਚ ਵੀ ਮਿਲਦਾ ਤੇ ਪਰਲੋਕ ਵਿੱਚ ਵੀ ਮਿਲਦਾ, ਪਰ ਕਿਹਨਾਂ ਨੂੰ? ਜਿਹੜੇ ਸੇਵਾ ਤੇ ਸਿਮਰਨ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਆ ਕੇ ਕੁਝ ਸਵਾਰਿਆ ਕੌਮ ਦਾ, ਜਿਨ੍ਹਾਂ ਨੇ ਨਾਮ ਜਪਿਆ, ਭਗਤੀ ਕੀਤੀ ਆ ਨਾ, ਉਹਨਾਂ ਨੂੰ ਸਤਿਕਾਰ ਮਿਲਦਾ। ਪ੍ਰਮਾਣ ਦੇਣਾ ਸਮਝ ਆ ਜਾਏਗੀ ਛੇਤੀ। ਜਿੱਦਾਂ ਇੱਕ ਸੇਠ, ਉਹਨੇ ਇੱਕ ਧਰਮਸ਼ਾਲਾ ਬਣਾਈ, ਪੈਸਾ ਸੀ ਬਹੁਤ, ਕਹਿੰਦਾ ਚਲੋ ਜੀ ਆਪਾਂ ਕੋਈ ਭਲਾ ਕਰੋ ਲੋਕਾਂ ਦਾ। ਉਹਨੇ ਧਰਮਸ਼ਾਲਾ ਬਣਾ ਦਿੱਤੀ ਵੀ ਲੋਕ ਯਾਤਰਾ ਤੇ ਜਾਂਦੇ ਆ ਤੇ ਆਪਾਂ ਕਮਰੇ ਬਣਾਓ, ਪੈਸਾ ਖੁੱਲ੍ਹਾ ਸੀ। ਤੇ ਕਹਿੰਦਾ ਆਉਂਦੇ ਜਾਂਦੇ ਯਾਤਰੀ ਇੱਥੇ ਰਾਤ ਕੱਟਿਆ ਕਰਨਗੇ। ਉਹਨੇ ਧਰਮਸ਼ਾਲਾ ਬਣਾਈ, ਧਰਮਸ਼ਾਲਾ ਬਹੁਤ ਸੁੰਦਰ ਹੈ। ਬੇਨਤੀ ਸਾਰੇ ਧਿਆਨ ਦਿਓ ਵੀ ਕੋਈ ਵੀ ਮਾਇਆ ਲੈ ਕੇ ਸਟੇਜ ਤੇ ਨਾ ਆਵੇ। ਹੁਣੇ ਨੋਟ ਕਰ ਲਓ, ਕਿਉਂਕਿ ਇੱਕ ਇੱਕ ਜਣਾ ਜਦੋਂ ਆਉਂਦਾ ਨਾ, ਸਾਰਿਆਂ ਦਾ ਹੀ ਧਿਆਨ ਹਿੱਲਦਾ। ਫਿਰ ਧਿਆਨ ਜੋੜੀਏ ਆਪਾਂ, ਇਹ ਨਾ ਹੋਵੇ ਵੀ ਉਹਦੇ ਤੇ ਮਾਇਆ ਸਾਨੂੰ ਤੰਗ ਕਰਦੀ, ਕਿਤੇ ਇੱਥੇ ਵੀ ਸਾਡੀ ਸੁਰਤੀ ਮਾਇਆ ਹੀ ਤੋੜੀ ਜੇ। ਮਰ ਦੇ ਚਰਨਾਂ ਤੇ ਗੁਰੂ ਨਾਲ ਜੁੜਨੀ ਚਾਹੀਦੀ ਸੁਰਤੀ ਸਾਡੀ, ਇਹ ਮਾਇਆ ਤੋਂ ਪਰੇ ਹੀ ਰਹੀ ਠੀਕ ਹੈ ਕੰਮ। ਸੋ ਇਸ ਕਰਕੇ ਧਿਆਨ ਇੱਧਰ ਜੋੜ ਕੇ ਰੱਖੋ, ਕਿਉਂਕਿ ਕਈ ਜਦੋਂ ਮਾਇਆ ਜੀ ਨੇ ਦੇਣੀ ਪਹਿਲਾਂ ਤੇ ਸੋਚਦਾ ਵੀ ਪੰਜ ਦਿਆਂ ਕਿ ਦਸ ਦਿਆਂ, ਉਹਦਾ ਸੁਰਤੀ ਤੇ ਉਹਦੀ ਟੁੱਟ ਗਈ ਪਹਿਲਾਂ, ਉਹਨੂੰ ਉਹਦਾ ਧਿਆਨ ਟੁੱਟ ਗਿਆ ਵੀ ਕੀ ਗੱਲ ਕਿੱਧਰ ਚੱਲਦੀ, ਕਿਉਂਕਿ ਉਹਨੇ ਵੇਖਣਾ ਜੇਬ ਵਿੱਚ ਹੱਥ ਪਾਉਣਾ, ਪੰਜ ਦੇ ਦਿੰਦੇ ਆ, ਫਿਰ ਕਹਿੰਦੀ ਪੰਜਾਹ ਦੇ ਦਿੰਦੇ, ਦਸ ਹੀ ਬਹੁਤੇ ਨੇ, ਠੀਕ ਨੇ ਬਸ। ਪਹਿਲਾਂ ਤੇ ਉਹਦਾ ਧਿਆਨ ਟੁੱਟਿਆ, ਫਿਰ ਉਹ ਜਦੋਂ ਚੱਲ ਕੇ ਆਏਗਾ ਤੇ ਕਈਆਂ ਨੇ ਵੇਖਣਾ, ਹੋ ਸਕਦਾ ਇੱਥੇ ਸਟੇਜ ਤੇ ਬੈਠਿਆਂ ਦਾ ਵੀ ਧਿਆਨ ਟੁੱਟ ਜੇ ਵੀ ਹਾਂ ਵੇਖੀਏ ਕਿੰਨੇ ਕੁ ਹੋ ਗਏ, ਜਿਹੜੇ ਥੱਲੇ ਬੈਠੇ ਨੇ ਉਹਨਾਂ ਦਾ ਵੀ ਧਿਆਨ ਟੁੱਟਦਾ ਵੀ ਬਾਬਿਆਂ ਨੇ ਲੈ ਜਾਣੇ ਪਾ ਕੇ, ਕਈਆਂ ਦਾ ਧਿਆਨ ਟੁੱਟਿਆ ਨਾ। ਹੁਣ ਇੱਕ ਤੇ ਵਿਚਾਰਾ ਦੇਣ ਜਿਹੜਾ ਆਇਆ ਪਹਿਲਾਂ ਤੇ ਉਹਦਾ ਧਿਆਨ ਟੁੱਟਿਆ, ਫਿਰ ਕਈ ਥੱਲੇ ਬੈਠੇ ਵਿੱਚ ਹੀ ਮੱਛੜੀ ਜਾਂਦੇ, ਇਹ ਢੇਰ ਵਧੀ ਜਾਂਦਾ ਲੈ ਜਾਣਾ ਇਹਨਾਂ ਨੇ, ਫਿਰ ਇਹ ਤੇ ਮੌਜਾਂ ਹੀ ਮੌਜਾਂ ਬਾਬੇ। ਕਿਉਂ ਫਿਰ ਆਪਾਂ ਧਿਆਨ ਤੋੜੀਏ? ਇਸ ਕਰਕੇ ਲੋੜ ਹੀ ਨਹੀਂ ਹੈ, ਜਰਾ ਸੁਰਤੀ ਆਪਾਂ ਸ਼ਬਦ ਵੱਲ ਜੋੜੀਏ, ਮਾਇਆ ਬਿਨਾਂ ਸਰ ਜਾਂਦਾ, ਜੇ ਸੁਣਿਆ ਹੀ ਨਾ ਤੇ ਸੁਣ ਕੇ ਪੱਲੇ ਨਾ ਬੰਨਿਆ ਫਿਰ ਨਹੀਂ ਸਰਨਾ। ਧਿਆਨ ਇੱਧਰ ਰੱਖੋ। ਉਹ ਸੇਠ ਸੀ ਤਗੜਾ, ਮਾਇਆ ਬਹੁਤ ਸੀ ਉਹਦੇ ਕੋਲ, ਕਹਿੰਦਾ ਚਲੋ ਕੋਈ ਆਪਾਂ ਪੁੰਨ ਦਾ ਕੰਮ ਕਰੋ ਚੰਗਾ ਧਰਮ ਦਾ। ਬੜੀ ਸੁੰਦਰ ਉਹਨੇ ਧਰਮਸ਼ਾਲਾ ਬਣਾ ਦਿੱਤੀ, ਆਉਂਦੇ ਜਾਂਦੇ ਰਾਹੀਆਂ ਵਾਸਤੇ, ਯਾਤਰੂਆਂ ਵਾਸਤੇ, ਤੇ ਆਪ ਹੀ ਦਫ਼ਤਰ 'ਚ ਬੈਠ ਗਿਆ, ਚਾਬੀਆਂ ਵੀ ਆਪ ਦਿਆ ਕਰੇ, ਕਹਿੰਦੇ ਵਿਹਲੀ ਆ ਸੇਵਾ ਕਰ ਲਓ। ਸ਼ੁਕਰ ਹੈ ਤੁਹਾਨੂੰ ਬਜ਼ੁਰਗ ਨੇ ਜਿਹੜੇ ਬੁਢੇਪਾ ਆ ਜਾਏ ਤੇ ਕਹਿੰਦੇ ਚਲੋ ਹੁਣ ਸੇਵਾ ਕਰੋ, ਕੋਈ ਗੁਰਦੁਆਰੇ ਵੱਲ ਧਿਆਨ ਦਿਓ, ਸਾਰੀ ਜ਼ਿੰਦਗੀ ਘਰ ਬਣਾਇਆ ਹੁਣ ਇੱਧਰ ਵੀ ਧਿਆਨ ਦੇ ਦਿਓ। ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਜੇ ਬਾਪੂ ਸਾਰੀ ਜ਼ਿੰਦਗੀ ਕੰਮ ਕਰਦਾ ਰਹੇ, ਬਜ਼ੁਰਗ ਹੋ ਜਾਂਦਾ, ਉਦੋਂ ਵੀ ਇਹ ਨਹੀਂ ਕਹਿੰਦਾ ਵੀ ਚਲੋ ਹੁਣ ਚੱਲੀਏ ਗੁਰਦੁਆਰੇ, ਕੋਈ ਨਾਮ ਜਪ ਲਓ, ਮਾਲਾ ਫੇਰ ਲਓ, ਹੋਰ ਨਹੀਂ ਕੁਝ, ਬੈਠਾ ਸਾਣੀ ਮਿੱਟੀ ਜਾਂਦਾ ਹੈ ਕੋ ਸਤਨਾਮ। ਲੈ ਮੱਝਾਂ ਮੈਂ ਲੈ ਜਾਂਦਾ, ਤੁਸੀਂ ਇੱਥੇ ਰਹੋ, ਮੱਝਾਂ ਮੈਂ ਲੈ ਜਾਂਦਾ, ਬੈਠੋ ਤੁਸੀਂ ਇੱਥੇ। ਪਰ ਪਿਆਰੇ ਉਹ ਸਾਰੀ ਜ਼ਿੰਦਗੀ ਕੰਮ ਕਰਦਿਆਂ ਲੰਘਾਤੀ, ਕੋਈ ਸਮਾਂ ਤੇ ਹੋਵੇ ਜਦੋਂ ਉਹਦੀ ਯਾਦ ਵਿੱਚ ਲੰਘ ਜੇ। ਬਚਪਨ ਚ ਕਹਿੰਦਾ ਜਵਾਨੀ ਚ ਜਪਾਂਗਾ, ਜਵਾਨੀ ਚ ਕਹਿੰਦਾ ਬੁਢੇਪੇ ਚ ਜਪਾਂਗਾ, ਹੁਣ ਬੁਢੇਪਾ ਵੀ ਲੰਘਦਾ ਜਾ ਰਿਹਾ। ਤਿੰਨ ਸਰੀਰ ਦੀਆਂ ਅਵਸਥਾਵਾਂ ਹਨ, ਬਾਲ ਜਵਾਨੀ ਅਰਧ ਬਿਰਧ ਫੁਨ ਤੀਨ ਅਵਸਥਾ ਜਾਨ। ਬਚਪਨ ਹੈ, ਜਵਾਨੀ ਹੈ ਤੇ ਬੁਢੇਪਾ ਹੈ। ਇਹ ਤਿੰਨ ਅਵਸਥਾਵਾਂ ਹਨ, ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜੇ ਭਜਨ ਨਹੀਂ ਤੇ ਬਚਪਨ ਵੀ ਬਿਰਥਾ, ਜੇ ਸਿਮਰਨ ਨਾ ਕੀਤਾ ਤੇ ਜਵਾਨੀ ਵੀ ਬਿਰਥੀ, ਜੇ ਭਜਨ ਨਾ ਕੀਤਾ ਤੇ ਬੁਢੇਪਾ ਵੀ ਬਿਰਥਾ। ਜੇ ਬਚਪਨ ਚ ਨਹੀਂ ਜਪਿਆ ਕੋਈ ਜਵਾਨੀ ਚ ਜਪ ਲੈ ਤਾਂ ਵੀ ਠੀਕ ਹੈ, ਜੇ ਜਵਾਨੀ ਚ ਨਹੀਂ ਜਪਿਆ ਕੋਈ ਬੁਢੇਪੇ ਚ ਜਪ ਲੈ ਤਾਂ ਵੀ ਕਿਰਪਾ ਹੈ। ਜੇ ਬੁਢੇਪੇ ਚ ਆ ਕੇ ਵੀ ਕੋਈ, ਹੁਣ ਇੱਕ ਬਜ਼ੁਰਗ ਨੂੰ ਆਖਿਆ ਕਹਿੰਦੇ ਨਾ ਆਹ ਅੰਮ੍ਰਿਤ ਛਕ ਲੈ, ਕਹਿੰਦਾ ਕਾਨੂੰ ਜੀ ਹੁਣ ਬੱਗੇ ਧੌਲੇ ਕਿੱਥੇ ਰੋਲਣੇ ਨੇ, ਕਹਿੰਦੇ ਛੱਡੋ ਪਰ ਲੈ, ਕਹਿੰਦੇ ਰੁਲ ਜਾਣਗੇ ਬੱਗੇ ਧੌਲੇ ਮੇਰੇ, ਛੱਡੋ ਜੀ ਹੁਣ ਕੀ ਫਾਇਦਾ, ਸਾਰੀ ਜ਼ਿੰਦਗੀ ਨਘਾਤੀ ਖਾਂਦਿਆਂ ਪੀਂਦਿਆਂ। ਧਿਆਨ ਦੇਣਾ, ਅੱਗੇ ਵੀ ਬਹੁਤ ਵਾਰ ਇਹ ਬੇਨਤੀ ਮੈਂ ਸੰਗਤ ਨੂੰ ਕੀਤੀ ਹੈ ਕਿ ਜਿਹੜੇ ਕਹਿੰਦੇ ਆ ਕਿ ਲਓ ਜੀ ਸਾਰੀ ਜ਼ਿੰਦਗੀ ਖਾਂਦੇ ਪੀਂਦੇ ਰਹੇ ਹਾਂ, ਹੁਣ ਬਾਬਾ ਜੀ ਜਾਂਦੀ ਵਾਰੀ ਅੰਮ੍ਰਿਤ ਨੇ ਕਿਹੜਾ ਤਾਰ ਦੇਣਾ, ਪਰ ਯਾਦ ਰੱਖਣਾ ਖੂਹ ਤੇ ਚੱਲੇ ਜੋ ਪਾਣੀ ਭਰਨ ਵਾਸਤੇ, ਸਾਰਾ ਡੋਲ ਵਿੱਚ ਸਾਰਾ ਰੱਸਾ ਵੀ ਵਿੱਚ ਗਿਆ ਤੇ ਗਿੱਠਕ ਦਾ ਰੱਸਾ ਹੱਥ ਵਿੱਚ ਰਹਿ ਜਾਂਦਾ। ਜੇ ਕੋਈ ਬੰਦਾ ਕਵੇ ਵੀ ਲਓ ਜੀ ਹੁਣ ਸਾਰਾ ਗਿਆ ਹੀ ਆ ਵੀ ਛੱਡ ਦਿੰਦੇ ਹਾਂ, ਫਿਰ ਤੇ ਡੋਲ ਵੀ ਗਈ ਤੇ ਲੱਜ ਵੀ ਗਈ, ਮੁੜ ਥੋੜ੍ਹਾ ਹੋਣੀ। ਜੇ ਕੋਈ ਕਵੇ ਵੀ ਸਾਰਾ ਰੱਸਾ ਤੇ ਵਿੱਚ ਗਿਆ ਹੀ ਆ, ਗਿੱਠਕ ਦਾ ਵੀ ਕੀ ਰੱਖਣਾ, ਮੈਨੂੰ ਵੀ ਛੱਡ ਦਿਓ। ਨਹੀਂ ਨਹੀਂ ਫਿਰ ਤੇ ਗਿਆ ਸਭ ਕੁਝ ਜੀ, ਜੇ ਗਿੱਠਕ ਦਾ ਰੱਸਾ ਤੇਰੇ ਹੱਥ ਚ ਰਹਿ ਜਾਏਗਾ ਨਾ, ਫਿਰ ਸਾਰਾ ਰੱਸਾ ਮੋੜ ਆਉਣਾ ਵਾਪਸ, ਡੋਲ ਵੀ ਵਾਪਸ ਆ ਜਾਏਗੀ। ਜ਼ਿੰਦਗੀ ਦਾ ਇੱਕ ਸਾਲ ਵੀ ਜੇ ਰਹਿ ਗਿਆ ਨਾ, ਇੱਕ ਸਾਲ ਵੀ ਜ਼ਿੰਦਗੀ ਦਾ, ਇੱਕ ਮਹੀਨਾ ਹੀ ਰਹਿ ਗਿਆ, ਇੱਕ ਦਿਨ ਵੀ ਰਹਿ ਗਿਆ, ਇੱਕ ਘੰਟਾ ਵੀ ਰਹਿ ਗਿਆ ਹੋਵੇ, ਤੇ ਕੋਈ ਅੰਮ੍ਰਿਤ ਛਕ ਲਵੇ, ਬਸ ਨਾਲ ਦੀ ਨਾਲ ਅੱਗੇ ਲਿਖਿਆ ਹੋਏਗਾ ਵੀ ਬਾਜਾਂ ਵਾਲੇ ਦਾ ਪੁੱਤਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧੱਕਾ ਸਟਾਰਟ ਗੱਡੀਆਂ ਨੇ ਹੌਲੀ ਹੌਲੀ ਸਟਾਰਟ ਹੋਣਗੀਆਂ, ਹੁਣ ਜਿਹੜੇ ਇੱਥੇ ਵਾਹਿਗੁਰੂ ਨੀ ਕਹਿੰਦੇ ਘਰ ਕੀ ਕਹਿੰਦੇ ਹੋਣਗੇ ਭਾਈ। ਆਖੋ ਸਤਨਾਮ
ਵਾਹਿਗੁਰੂ,
ਪਤਾ ਤੇ ਲੱਗੇ ਦੀਵਾਨ ਲੱਗੇ ਆ, ਬੈਠੇ ਵੇਖੀ ਜਾਂਦੇ ਵੀ ਜੇ ਵਾਹਿਗੁਰੂ ਅਸੀਂ ਕਹਿਣਾ ਤੁਹਾਨੂੰ ਕਾਹਦੇ ਵਾਸਤੇ, ਸੱਦੇ ਆਪੇ ਹੀ ਕਹੀ ਜਾ, ਪੇਡਾ ਪੰਡਾਲ ਵੀ ਲਾਇਆ, ਇੰਨੇ ਜਣੇ ਆਏ ਕਾਹਦੇ ਵਾਸਤੇ, ਜੇ ਤੁਸੀਂ ਸਾਨੂੰ ਹੀ ਕਹਿਣਾ ਪੈਣਾ। ਪਰ ਨਹੀਂ ਭਾਈ, ਇੱਥੇ ਜੇ ਕਹੋਗੇ ਨਾ ਤੇ ਰਸਨਾ ਪਵਿੱਤਰ ਹੋਏਗੀ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਉਹ ਜੇਬਾ ਧਨ ਹੈ ਜਿਹੜੀ ਗੁਰੂ ਦੇ ਗੀਤ ਗਾਏ, ਤੇ ਦੂਜੇ ਪਾਸੇ ਵੀ ਸੁਣ ਲਓ, ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੇ ਨਾ ਚਰਨੀ। ਭਾਈ ਗੁਰਦਾਸ ਜੀ ਕਹਿੰਦੇ ਉਹ ਸਿਰ ਤ੍ਰਿਗ ਜਿਹੜਾ ਗੁਰੂ ਦੇ ਚਰਨਾਂ 'ਚ ਨਹੀਂ ਲੱਗਦਾ, ਸੌ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹਿ ਦਿਓ ਫਿਰ ਇੱਕ ਧ੍ਰਿਗ ਬਣਦਾ, ਉਹ ਸਿਰ ਧ੍ਰਿਗ ਹੈ ਜਿਹੜਾ ਗੁਰੂ ਦੇ ਚਰਨਾਂ 'ਚ ਨਹੀਂ ਝੁਕਦਾ। ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੇ ਨਾ ਚਰਨੀ, ਤ੍ਰਿਗ ਸ਼ਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਤਰਨੀ। ਉਹ ਕੰਨ ਧ੍ਰਿਗ ਨੇ ਜਿਹੜੇ ਗੁਰੂ ਦੇ ਸ਼ਬਦ ਨਹੀਂ ਸੁਣਦੇ। ਤ੍ਰਿਗ ਲੋਇਣ ਗੁਰਦਰਸ਼ ਬਣ ਬਿਨ ਦੇਖੇ ਪਰ ਤਰਨੀ। ਉਹ ਅੱਖਾਂ ਧ੍ਰਿਗ ਨੇ ਜਿਹੜੀਆਂ ਗੁਰੂ ਦੇ ਦਰਸ਼ਨ ਨਹੀਂ ਕਰਦੀਆਂ, ਤੇ ਧ੍ਰਿਗ ਜਿਹਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹਵਾ ਵੀ ਧ੍ਰਿਗ ਹੈ ਜਿਹੜਾ ਜਿਹੜੀ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਛੱਡ ਕੇ ਹੋਰ ਹੀ ਮੰਤਰ ਸਿਮਰਦੀ ਫਿਰਦੀ ਹੈ। ਖੁਸ਼ ਸਤਨਾਮ
ਵਾਹਿਗੁਰੂ।
ਹੁਣ ਜੀਵ ਕਿੰਨਾ ਕੁਝ ਗਾਉਂਦੀ ਹੈ ਵੇਖੋ, ਦਿਨ ਰਾਤ ਕਿੰਨਾ ਕੁਝ ਬੋਲੀ ਦਾ, ਪਰ ਕਹਿੰਦੇ ਜਿਹੜੀ ਜੇਬਾ ਵਾਹਿਗੁਰੂ ਦਾ ਗਾਇਨ ਨਹੀਂ ਕਰਦੀ, ਉਹਦੀ ਸੋਭਾ ਵਡਿਆਈ ਨਹੀਂ ਕਰਦੀ, ਜਿਹੜੀ ਜੇਬਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੀ, ਉਹ ਜੇਬਾ ਧ੍ਰਿਗ ਹੈ। ਧ੍ਰਿਗ ਜੇਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਪੀਰ ਮਰੀਦਾਂ ਪਿਰਹੜੀ ਸੁਖ ਸਤਿਗੁਰ ਸਰ। ਸੋ ਸਤ ਸੰਗਤ ਆਓ, ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਜੇ ਬਖਸ਼ਿਸ਼ ਕੀਤੀ ਹੈ ਤੇ ਪੂਰਾ ਪੂਰਾ ਲਾਹਾ ਲਈਏ। ਇਹ ਜੀਭਾ ਵੀ ਪਵਿੱਤਰ ਹੁੰਦੀ ਜਦੋਂ ਵਾਹਿਗੁਰੂ ਵਾਹਿਗੁਰੂ ਜਪਨੇ, ਤੇ ਜਿਹੜੀ ਜੇਬਾ ਨਾਮ ਨਾ ਜਪੇ, ਜਿਹੜੀ ਰਸਨਾ ਜਪਦੀ ਹੈ ਉਹਨੂੰ ਤੇ ਆਖਿਆ ਵੀ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਹੈ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਤੇ ਜਿਹੜੀ ਜੇਬਾ ਨਾਮ ਨਹੀਂ ਜਪਦੀ ਉਹਦੀ ਬਾਬਤ ਕੀ ਆਖਿਆ, ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਟੀ ਹੈ। ਜਿਹੜੀ ਨਹੀਂ ਜਪਦੀ ਕਹਿੰਦੇ ਤਿਲ ਤਿਲ ਕਰਕੇ ਕੱਟੀ ਜਾਣੀ ਹੈ ਜੀਭ ਤੇਰੀ, ਜਾਂ ਇਹ ਕਿਹਾ ਜਾ ਸਕਦਾ ਵੀ ਇਹੋ ਜਿਹੀ ਜੀਵ ਨੂੰ ਤਿਲ ਤਿਲ ਕਰਕੇ ਕੱਟ ਦਿੱਤਾ ਜਾਵੇ ਜਿਹੜੀ ਵਾਹਿਗੁਰੂ ਦਾ ਨਾਮ ਹੀ ਨਹੀਂ ਜਪਦੀ। ਇਹ ਬਾਣੀ ਦਾ ਫੈਸਲਾ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਨਾ, ਇਹ ਉਸੇ ਸਤਿਗੁਰਾਂ ਦਾ ਫੈਸਲਾ ਹੈ।
ਜੇ ਤੂੰ ਨਾਮ ਨਾ ਜਪੇਂਗੀ ਜੀਬਾ ਮੇਰੀਏ,
ਆਖਣਾ
ਤਿਲ ਤਿਲ ਕਰਕੇ ਕੱਟੀ ਜਾਵੇਂਗੀ। ਨਾਮ ਨਾ ਜਪੇਂਗੀ ਜੀਬਾ ਮੇਰੀਏ, ਤਿਲ ਤਿਲ ਕਰਕੇ ਕੱਟੀ ਜਾਵੇਂਗੀ। ਜੇ ਤੂੰ ਨਾਮ ਨਾ ਜਪੇਂਗੀ ਜੀਬਾ
ਪਿਆਰਿਓ
ਦਿਲ ਦਿਲ ਕਰਕੇ ਕੱਟੀ ਜਾਵੇਗੀ ਜੇ ਤੂੰ ਨਾ ਮੇਰੀ ਜੀਵਾਂਗੇ ਦਿਲ ਦਿਲ ਕਰਕੇ ਕੱਟੀ ਜਾਵੇਗੀ
ਓਹੋ
ਦਿਲ ਦਿਲ ਕਰਕੇ ਕੱਟੀ ਜਾਵੇ ਤੂੰ ਨਾਮ ਨਾ ਜਪੇਗੀ ਜੇ ਬਾਬੇਰੀਏ ਦਿਲ ਦਿਲ ਕਰਕੇ ਕੱਟੀ ਜਾਵੇ
ਬੜੋ ਸਾਰੇ
ਦਿਲ ਦਿਲ ਕਰਕੇ ਕੱਟੀ ਜਾਵੇ
ਬੜੋ
ਦਿਲ ਦਿਲ ਕਰਕੇ
ਸਾਰੇ ਬੋਲਿਆ ਕਰੋ ਸਾਰੇ
ਦਿਲ ਦਿਲ ਕਰਕੇ ਜੀ ਕੱਟੀ ਜਾਵੇਗੀ ਦਿਲ ਦਿਲ ਕਰਕੇ ਜੀ ਕੱਟੀ ਜਾਵੇਗੀ
ਜਪਿਆ ਤੇ ਰਸਨਾ ਦੀ ਬਾਬਤ ਮਹਾਰਾਜ ਕਹਿੰਦੇ ਤਿਲ ਤਿਲ ਕਰਕੇ ਕੱਟੀ ਜਾਣੀ ਜੇਬਾ ਇਸ ਕਰਕੇ ਭਾਈ ਬੋਲਿਆ ਕਰੋ ਸਾਰੇ ਜਦੋਂ ਮਹਾਰਾਜ ਦੇ ਚਰਨਾਂ ਚ ਆਈਏ ਇੱਥੇ ਕਦੇ ਸੰਗੀਤ ਆ ਨੀ ਇੱਥੇ ਕਦੇ ਗੁਰੇਜ ਨਹੀਂ ਕਰੀਦਾ ਗੂੰਜਾਂ ਪੈਣ ਪਤਾ ਲੱਗੇ ਵੀ ਦੀਵਾਨ ਲੱਗੇ ਹੋਏ ਗੁਰੂ ਕੀਆਂ ਸੰਗਤਾਂ ਗੁਰੂ ਕਾ ਖਾਲਸਾ ਜੁੜਿਆ ਬੈਠਿਆ ਧਿਆਨ ਦੇਣਾ ਹੁਣ ਉਹ ਸੇਠ ਨੇ ਬਣਾਈ ਧਰਮਸ਼ਾਲਾ ਪੈਸਾ ਬੜਾ ਖਰਚਿਆ ਤੇ ਆਪ ਹੀ ਬਹਿ ਗਿਆ ਕਹਿੰਦਾ ਚਾਬੀਆਂ ਵੀ ਮੈਂ ਹੀ ਦੇ ਦਿਆਂ ਕਰਾਂਗਾ ਤੇ ਜਿਹੜਾ ਵੀ ਆਇਆ ਕਰੇ ਯਾਤਰੂ ਚਾਬੀ ਲਿਆ ਕਰੇ ਕਮਰੇ ਚ ਰਾਤ ਰਹਿਣਾ ਤੇ ਸਵੇਰੇ ਚਾਬੀ ਜਮ੍ਹਾਂ ਕਰਾ ਦੇਣੀ ਚਲੋ ਜੀ ਇੱਕ ਪਰਿਵਾਰ ਆਇਆ ਦੋ ਭਰਾ ਨੇ ਸਕੇ ਦੋ ਭਰਾ ਇੱਕ ਮਨਮੁਖ ਤੇ ਇੱਕ ਗੁਰਮੁਖ ਕਈ ਵਾਰੀ ਭਰਾਵਾਂ ਭਰਾਵਾਂ ਦਾ ਬੜਾ ਫਰਕ ਹੁੰਦਾ ਇੱਕ ਉਹ ਹੈ ਜਿਹਨੂੰ ਲੋਕ ਜਥੇਦਾਰ ਜਥੇਦਾਰ ਕਹਿੰਦੇ ਇਲਾਕੇ ਚ ਉਹਦੇ ਨਾਲ ਦਾ ਹੀ ਭਰਾ ਹੁੰਦਾ ਜਿਹੜਾ ਰੋਜ਼ ਚੱਕ ਕੇ ਲਿਆਉਣਾ ਪੈਂਦਾ ਨਾਲੀ ਚੋਂ ਆਗੂ
ਸਤਨਾਮ
ਸੱਕਾ ਹੀ ਭਰਾ ਚੱਕ ਕੇ ਲਿਆਉਣਾ ਪੈਂਦਾ ਜਿਹੜਾ ਇਹ ਉਹ ਹੈ ਇੱਕੋ ਮਾਂ ਦੇ ਜਾਏ ਨੇ ਪਿਤਾ ਵੀ ਇੱਕੋ ਹੀ ਆ ਤੇ ਸਾਸ ਸੰਗ ਲਿਆਉਣਾ ਪੈਂਦਾ ਚੁੱਕ ਕੇ ਵੇਖੋ ਕਿੰਨਾ ਫਰਕ ਪੈ ਗਿਆ ਇੰਨਾ ਅੰਤਰ ਦੋਵਾਂ ਭਰਾਵਾਂ ਦਾ ਕਿੰਨਾ ਸੁਭਾਅ ਦਾ ਫਰਕ ਹੈ ਹੁੰਦੇ ਨੇ ਐਸੇ ਉਹ ਦੋ ਭਰਾ ਸੀ ਇੱਕ ਮਨਮੁਖ ਹੈ ਇੱਕ ਗੁਰਮੁਖ ਇੱਕੋ ਮਾਂ ਦੇ ਜਾਏ ਪਰਿਵਾਰ ਨਾਲ ਨੇ ਬੱਚੇ ਨਾਲ ਨੇ ਸੇਠ ਜੀ ਰਾਤ ਕੱਟਣੀ ਚਾਬੀਆਂ ਦੇ ਦਿਓ ਉਹਨੇ ਦੋ ਚਾਬੀਆਂ ਦੇ ਦਿੱਤੀਆਂ ਇੱਕ ਕਮਰਾ ਉਹਨੂੰ ਇੱਕ ਉਹਨੂੰ ਹੁਣ ਦਰਵਾਜ਼ਾ ਖੋਲਿਆ ਮਨਮੁਖ ਨੇ ਤੇ ਜਾਣ ਸਾਰ ਵੇਖਿਆ ਵੀ ਬੱਚੇ ਲੇਟ ਗਏ ਜਿੱਥੇ ਬਿਸਤਰੇ ਪਏ ਸੀ ਉੱਤੇ ਉਹਨਾਂ ਨੇ ਖੇਡਣਾ ਸ਼ੁਰੂ ਕਰਤਾ ਤੇ ਸਾਧ ਸੰਗ ਜੋ ਵੀ ਕੇਲੇ ਵਗੈਰਾ ਲਿਆਂਦੇ ਤਾਂ ਛਿਲਕੇ ਉੱਥੇ ਹੀ ਫਲ ਲਿਆਂਦੇ ਜੋ ਕੁਝ ਵੀ ਖਾਧਾ ਛਿਲਣਾ ਖਿਲਾਰਤੀਆਂ ਕਮਰੇ ਚ ਗੰਦ ਪਾ ਦਿੱਤਾ ਕਿਰਿਆ ਵੀ ਵਿੱਚੇ ਹੀ ਹੁਣ ਜਦੋਂ ਸਵੇਰ ਹੋਈ ਤੇ ਉਹ ਕਹਿੰਦਾ ਭਾਗਵਾਨ ਨੇ ਝਾੜੂ ਲਾ ਚੱਲੀਏ ਕਹਿੰਦੀ ਜੇ ਯਾਤਰਾ ਤੇ ਆ ਕੇ ਵੀ ਝਾੜੂ ਹੀ ਲਾਉਣਾ ਫਿਰ ਫਾਇਦਾ ਕੀ ਹੋਇਆ ਆਖੋ ਸਤਨਾਮ ਹੁਣ ਕਹਿੰਦੇ ਏਡੀ ਦੂਰ ਆਏ ਵੀ ਆ ਹੁਣ ਇੱਥੇ ਤੇ ਟੌਰ ਕੱਢ ਕੇ ਚੱਲੋ ਗੁਰਦੁਆਰੇ ਦੇ ਚੱਲੇ ਆ ਤੇ ਹੁਣ ਇੱਥੇ ਸੇਵਾ ਥੋੜਾ ਕਰਨੀ ਝਾੜੂ ਦੇ ਘਰ ਬਥੇਰਾ ਲਾਈਦਾ ਹੁਣ ਇੱਥੇ ਝਾੜੂ ਲਾਉਣ ਆਇਆ ਕਿਤੇ ਕੰਮ ਸਾਡਾ ਵੀ ਉਹੀ ਹੈ ਹਰਿਮੰਦਰ ਸਾਹਿਬ ਚਲੇ ਜਾਓ
ਕਮਰਿਆਂ ਪਿੱਛੇ ਹੀ ਉੱਥੇ ਲੜਾਈ ਪਾਈ ਖੜੇ ਹੋਣਗੇ। ਤੁਸੀਂ ਕਮਰਾ ਨਹੀਂ ਦਿੰਦੇ, ਤੁਸੀਂ ਦੂਜਿਆਂ ਨੂੰ ਕਮਰਾ ਦਿੰਦੇ ਹੋ, ਬਾਹਰਲਿਆਂ ਨੂੰ ਦਿੰਦੇ ਹੋ, ਸਾਨੂੰ ਨਹੀਂ ਦਿੰਦੇ। ਵੀ ਜੇ ਤੂੰ ਕਮਰੇ 'ਚ ਹੀ ਰਹਿਣਾ ਸੀ ਫਿਰ ਘਰ ਨਹੀਂ ਸੀ ਠੀਕ ਹੈ ਕੋ ਸਤਨਾਮ।
ਵਾਹਿਗੁਰੂ।
ਉਹ ਜੇ ਨਹੀਂ ਕਮਰਾ ਮਿਲਿਆ ਤਾਂ ਲੜਾਈ ਕਰਨ ਦੀ ਕੀ ਲੋੜ। ਗੁਰਦੁਆਰੇ ਗਿਆ ਤੇ ਉੱਥੇ ਤੇ ਲੱਭ ਸੇਵਾ ਮਿਲੇ, ਕੋਈ ਮੈਨੂੰ ਝਾੜੂ ਮਿਲੇ, ਕੋਈ ਜੋੜੇ ਝਾੜਨ ਦੀ ਸੇਵਾ ਮਿਲੇ, ਕੋਈ ਭਾਂਡੇ ਮਾਂਜਣ ਦੀ ਸੇਵਾ ਮਿਲੇ। ਅਸੀਂ ਗੁਰਦੁਆਰੇ ਜਾ ਕੇ ਵੀ ਦੋ ਚੀਜ਼ਾਂ ਲੱਭੀ ਦੀਆਂ, ਇੱਕ ਸਰਾਂ ਤੇ ਦੂਜਾ ਲੰਗਰ ਰੱਖੋ ਸਤਨਾਮ।
ਵਾਹਿਗੁਰੂ।
ਪਰ ਭਾਈ ਗੁਰਦਾਸ ਜੀ ਨੇ ਆਖਿਆ ਸੀ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਕਹਿੰਦੇ ਸੇਵਾਦਾਰ ਤੇ ਨੀਂਦ ਤੇ ਨੀਂਦ ਦੀ ਤੇ ਖਾਣ ਦੀ ਪਰਵਾਹ ਹੀ ਨਾ ਕਰੇ। ਇੱਥੇ ਕੰਮ ਹੀ ਦੋ ਨੇ ਆਪਣੇ ਕੋਲ, ਤੀਜਾ ਕੰਮ ਹੀ ਨਹੀਂ ਕੋਈ, ਇੱਕ ਲੰਗਰ ਤੇ ਇੱਕ ਸਰਾਂ। ਕਿੱਥੇ ਹੈ ਜੀ? ਬਿਸਤਰਾ ਮਿਲ ਜੇ ਸੌਣ ਵਾਸਤੇ ਤੇ ਲੰਗਰ ਮਿਲ ਜੇ ਛਕਣ ਵਾਸਤੇ। ਲੈ ਬਣ ਗਿਆ ਸੇਵਾਦਾਰ, ਮੈਂ ਯਾਤਰਾ ਕਰਨ ਚੱਲਿਆ। ਇਹੋ ਜਿਹੀ ਯਾਤਰਾ ਨਾਲੋਂ ਤੇ ਘਰ ਨਹੀਂ ਠੀਕ। ਫਿਰ ਆਪਾਂ ਯਾਤਰਾ ਤੇ ਜੇ ਗਏ ਆ, ਮੈਂ ਇੱਕ ਵਾਰੀ ਅੰਮ੍ਰਿਤਸਰ ਗਿਆ ਦੀਵਾਨ ਨੂੰ, ਉੱਥੇ ਚੱਲਦੇ ਸੀ ਪਰੇ ਅਟਾਰੀ ਬਾਰਡਰ ਤੇ ਉੱਥੇ ਰਾਤ ਕੱਟੀ। ਚਲੋ ਵਿਚਾਰ ਬਣੀ ਵੀ ਰਾਤ ਨੂੰ ਹੀ ਇਸ਼ਨਾਨ ਕਰ ਆਓ 2 ਵਜੇ, ਜੇ ਦਿਨੇ ਜਾਈਏ ਤੇ ਸੰਗਤ ਘੇਰ ਲੈਂਦੀ ਬਹੁਤ, ਮੱਥਾ ਨਹੀਂ ਟੇਕਣ ਦੇ ਤੇ ਨਾ ਇਸ਼ਨਾਨ ਕਰਨ ਦੇਣ, ਵੀ ਫਿਰ ਔਖਾ ਹੋ ਜਾਂਦਾ। ਪਰ ਰਾਤ ਨੂੰ ਹੀ ਚੱਲੋ, ਅਸੀਂ ਰਾਤ ਨੂੰ ਇਸ਼ਨਾਨ ਕਰਨ ਚਲੇ ਗਏ। ਇਸ਼ਨਾਨ ਕਰਕੇ ਪਰਿਕਰਮਾ ਦੇ ਵਿੱਚ ਜਾ ਰਹੇ ਸੀ, ਇੱਕ ਗੁਰਮੁਖ ਨਾ ਕੋਈ ਟਕਸਾਲ ਦਾ ਸਿੰਘ ਸੀ, ਉਹ ਅਭਿਆਸ ਕਰਾਵੇ ਉੱਥੇ ਨਾ, ਕੋਈ 50 ਕੁ ਜਣੇ ਬੈਠੇ ਹੋਣਗੇ, 20-25 ਬੀਬੀਆਂ 20-25 ਭਾਈ। ਉਹ ਅੰਦਰ ਕਮਰੇ ਦੇ ਵਿੱਚ ਹਾਲ ਬਣਿਆ ਸੀ, ਉੱਥੇ ਤੁਹਾਨੂੰ ਪਤਾ ਵੀ 2 ਘੰਟੇ ਕੀਰਤਨ ਬੰਦ ਹੁੰਦਾ ਉੱਥੇ ਹਰਿਮੰਦਰ ਸਾਹਿਬ, 2 ਘੰਟੇ ਵੈਸੇ ਤੇ ਲਗਾਤਾਰ ਚੱਲਦਾ। 2 ਘੰਟੇ ਸਫਾਈ ਹੁੰਦੀ ਹੈ ਕੱਚੀ ਲੱਸੀ ਨਾਲ ਨਾ, ਉਹ ਸਫਾਈ ਕਰਦੇ ਸਾਰੀ। ਤੇ ਜਦੋਂ ਉਹ ਸੇਵਾ ਚੱਲ ਰਹੀ ਸੀ ਉਦੋਂ ਉਹ ਸਮਾਂ ਸੀ 2 ਘੰਟੇ, ਤੇ ਉਹ 20-25 ਬੀਬੀਆਂ 20-25 ਭਾਈ ਬੈਠੇ। ਮੈਂ ਵੀ ਬਹਿ ਗਿਆ ਬਾਹਰਲੇ ਪਾਸੇ, ਸਿੰਘ 1-2 ਮੇਰੇ ਨਾਲ ਬਹਿ ਗਏ ਸੀ ਬਾਹਰਲੇ ਪਾਸੇ, ਵੀ ਸੁਣੀਏ ਕੀ ਕਹਿੰਦੇ। ਤੇ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ, ਤੇ ਅਸੀਂ ਵੀ ਮਾਰ ਕੇ ਚੌਂਕੜੇ ਬਹਿ ਗਏ। ਚਲੋ ਇੰਨਾ ਆਨੰਦ ਬਣਿਆ, ਅੱਧਾ ਪੌਣਾ ਘੰਟਾ ਲੰਘ ਗਿਆ ਪਤਾ ਹੀ ਨਹੀਂ ਲੱਗਿਆ। ਮੈਂ ਫਿਰ ਸੋਚਿਆ, ਮੈਂ ਕਿਹਾ ਇਹ ਨੇ ਅਸਲੀ ਜਿਹੜੇ ਲਾਹਾ ਲੈ ਰਹੇ ਨੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕਿੰਨੇ ਕੁ ਦਿਨ ਹੋ ਗਏ? ਕਹਿੰਦੇ ਭਾਈ ਸਾਹਿਬ ਰੋਜ਼ ਜਾਪ ਕਰਾਉਂਦੇ ਨੇ, ਆ ਜਿੰਨੇ ਕੁ ਨੇ ਨਾ, ਪਹਿਲਾਂ 2-4 ਆਉਂਦੇ ਸੀ, ਹੁਣ ਆ ਇੰਨੇ ਕੁ ਨੇ, ਇਹ ਘੱਟ ਤੋਂ ਘੱਟ ਮਹੀਨਾ ਹੋ ਗਿਆ ਵੀ ਅਸੀਂ ਰੋਜ਼ ਹੀ ਜੁੜਨੇ ਆ, ਹਜੇ ਜਿੰਨੇ ਦਿਨ ਮਹਾਰਾਜ ਸੇਵਾ ਲੈਣਗੇ ਹੋਰ। ਉਹ ਭਾਈ ਸਾਹਿਬ ਅੱਗੇ ਅੱਗੇ ਵਾਹਿਗੁਰੂ ਪਿੱਛੇ ਸੰਗਤ, ਉਹ ਇੰਨੀ ਗੂੰਜ ਪਵੇ, ਇੱਕ ਧਰਤੀ ਉਹ ਜਿਹਨੂੰ ਮਹਾਰਾਜ ਨੇ ਨਵਾਜਿਆ ਹੋਵੇ, ਜਿੱਥੇ ਚਰਨ ਪਾਏ ਨੇ ਉੱਥੇ ਤੇ ਮਨ ਸੁਭਾਵਕ ਹੀ ਜੁੜ ਜਾਂਦਾ ਸਿਮਰਨ ਵਿੱਚ। ਪਰ ਅਸੀਂ ਕਦੇ ਵੇਖਿਆ ਹੀ ਨਹੀਂ ਵੀ ਰਾਤ ਦੇ 2 ਵਜੇ ਨੇ ਅਸੀਂ ਵੀ ਕਿਤੇ ਸਰੋਵਰ ਦੇ ਕੰਢੇ ਤੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਰੀਏ, ਰਸ ਲਈਏ ਕੁਛ। ਵੇਖਿਆ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਕਦੇ ਯਤਨ ਕੀਤਾ ਹੀ ਨਹੀਂ ਉੱਥੇ ਬੈਠ ਕੇ ਵੀ ਰਸ ਲਈਏ ਆਨੰਦ ਲਈਏ। ਤੇ ਉਹ ਗੁਰਮੁਖਾਂ ਵੱਲ ਵੇਖਿਆ ਤੇ ਮੈਂ ਕਿਹਾ ਕਮਾਲ ਹੈ, ਇਹ ਨੇ ਅਸਲੀ ਜਿਹੜੇ ਆ ਕੇ ਗੁਰੂ ਰਾਮਦਾਸ ਦੀ ਨਗਰੀ ਚ ਲਾਹਾ ਲੈ ਰਹੇ। 2 ਵਜੇ ਉੱਠ ਕੇ ਆ ਗਈਆਂ ਸੰਗਤਾਂ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠੇ, ਡਟੇ ਹੋਏ ਨੇ ਆਪਣੇ ਆਨੰਦ ਵਿੱਚ ਬੈਠੇ ਨੇ, ਅਭਿਆਸ ਹੋ ਰਿਹਾ ਭਗਤੀ ਵਿੱਚ, ਆਨੰਦ ਵਿੱਚ ਬਹੁਤ ਮਸਤੀ ਦੇ ਵਿੱਚ ਸਾਰੇ ਲੱਗੇ ਹੋਏ ਨੇ। ਖਮਾਰੀਆਂ ਚੜੀਆਂ ਹੋਈਆਂ ਨੇ ਨਾਮ ਦੀਆਂ ਲੋਰਾਂ ਚੜੀਆਂ ਹੋਈਆਂ ਨੇ, ਬਹੁਤ ਆਨੰਦ ਬਣਿਆ। ਸੋ ਸਾਧ ਦਾ ਸਾਡਾ ਕੰਮ ਯਾਤਰਾ ਤੇ ਜਾਣ ਦਾ ਅੱਜ ਬਹੁਤ ਬਦਲ ਗਿਆ। ਜਾਈਦਾ ਯਾਤਰਾ ਤੇ ਜਾਂਦਾ ਆਨੰਦਪੁਰ ਸਾਹਿਬ, ਆਉਂਦਾ ਹੀ ਕਹਿੰਦਾ ਠੇਕੇ ਤੇ ਆ ਟਰਾਲੀ ਇੱਥੇ ਰੋਕ ਲਈ ਜਰਾ, ਉੱਥੇ ਉਤਰ ਜਾਂਦਾ ਰਾਹ 'ਚ, ਘਰ ਆਉਂਦਾ ਰੱਜਿਆ ਹੋਇਆ। ਇਹ ਯਾਤਰਾ ਕਾਹਦੀ ਹੋਈ? ਯਾਤਰਾ ਤੇ ਜਾਣਾ ਹੈ ਤੇ ਕੁਝ ਪੱਲੇ ਬੰਨ ਕੇ ਲਿਆਉਣਾ ਹੈ। ਇਹ ਮਹਾਰਾਜ ਮੈਂ ਆਨੰਦਪੁਰ ਆਇਆ ਤੇ ਮੇਰੀ ਝੋਲੀ ਵਿੱਚ ਆਨੰਦ ਪਾ ਦਿਓ। ਆਨੰਦਪੁਰ ਹਰ ਇੱਕ ਨੂੰ ਆਨੰਦ ਦੇ ਰਿਹਾ, ਆਨੰਦ ਦਾ ਭਾਵ ਖੇੜਾ, ਆਨੰਦ ਦਾ ਭਾਵ ਖੁਸ਼ੀ। ਤੇ ਆਨੰਦਪੁਰ ਸਾਹਿਬ ਜਾਓ ਤੇ ਝੋਲੀ ਅੱਡ ਕੇ ਮੰਗੋ, ਮਹਾਰਾਜ ਕਰ ਦਿਓ ਕਿਰਪਾ, ਇਹੋ ਜਿਹਾ ਆਨੰਦ ਮੇਰੀ ਝੋਲੀ ਚ ਪਾ ਦਿਓ ਜਿਹੜਾ ਕਦੇ ਖਤਮ ਹੀ ਨਾ ਹੋਵੇ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾ। ਅੰਮ੍ਰਿਤਸਰ ਜਾਓ ਤੇ ਮਹਾਰਾਜ ਨੂੰ ਕਹੋ ਮੇਰੀ ਝੋਲੀ ਚ ਅੰਮ੍ਰਿਤ ਦੀ ਦਾਤ ਪਾ ਦਿਓ, ਮੇਰੀ ਝੋਲੀ ਚ ਅੰਮ੍ਰਿਤ ਦੀ ਬਖਸ਼ਿਸ਼ ਕਰ ਦਿਓ। ਮੈਂ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਕਰਨਾ ਸ਼ੁਰੂ ਕਰਦਿਆਂ ਰੋਜ਼ ਇਹ ਦਾਤ ਅੰਮ੍ਰਿਤਸਰ ਤੋਂ ਲੈ ਕੇ ਆਓ, ਇਹ ਪ੍ਰਣ ਕਰਕੇ ਆਓ ਜੇ ਗਏ ਆ ਯਾਤਰਾ ਤੇ। ਤਾਂ ਹੀ ਫਾਇਦਾ ਯਾਤਰਾ ਤੇ ਜਾਣ ਦਾ, ਨਹੀਂ ਤੇ ਕੋਈ ਫਾਇਦਾ ਹੀ ਨਹੀਂ। ਅਸੀਂ ਜਾਂਦੇ ਹਾਂ ਹਜ਼ੂਰ ਸਾਹਿਬ ਜਾਏ, ਕਈ ਤੇ ਡਾਇਰੀਆਂ ਲਾਈ ਫਿਰਦੇ ਨੇ, ਮੈਂ 60 ਗੁਰਦੁਆਰਿਆਂ 'ਚ ਯਾਤਰਾ ਕਰਕੇ ਆਇਆ ਜੀ, ਮੈਂ 60 ਲਿਖੀ ਗਿਆ ਨਾਲ ਦੀ ਨਾਲ, 60 ਗੁਰਦੁਆਰਿਆਂ 'ਚ ਯਾਤਰਾ ਕਰਕੇ ਆਇਆ ਤੇ ਆਉਂਦਾ ਹੀ ਗਿਆ ਠੇਕੇ ਤੇ ਫਿਰ ਕੀ ਖੱਟ ਕੇ ਲਿਆਇਆ ਉਹ। ਐਡੀ ਦੂਰ ਗਿਆ ਵੀ ਸੱਠ ਗੁਰਦੁਆਰਿਆਂ ਦੀ ਲਿਸਟ ਵੀ ਬਣਾਈ ਫਿਰਦਾ ਤੇ ਖੱਟ ਕੇ ਕੀ ਲਿਆਇਆ, ਉਹ ਜਾ ਕੇ ਵੀ ਤੇ ਖਾਲੀ ਵਾਪਸ ਆ ਗਿਆ, ਉਹਦਾ ਕੀ ਫਾਇਦਾ ਹੈ? ਜੇ ਗਏ ਯਾਤਰਾ ਤੇ ਕੁਝ ਖੱਟ ਕੇ ਲਿਆਉਣਾ, ਕਿਆ ਤੂੰ ਖੱਟਿਆ ਕਹਾਂ ਗਵਾਇਆ? ਆਪਣੇ ਆਪ ਨੂੰ ਪੁੱਛਣਾ ਵੀ ਮੈਂ ਹਜ਼ੂਰ ਸਾਹਿਬ ਤੋਂ ਲਿਆਇਆ ਖੱਟ ਕੇ ਤੇ ਕੀ ਲਿਆਇਆ, ਤੇ ਯਾਤਰਾ ਤੇ ਗਿਆ ਲਿਆਇਆ ਕੀ ਆ ਖੱਟ ਕੇ? ਉਹ ਹੁਣ ਕਹਿੰਦਾ ਭਾਗਵਾਨ ਨੇ ਬੱਚਿਆਂ ਨੇ ਗੰਦ ਪਾਤਾ, ਕਰ ਦਈਏ ਸਫਾਈ। ਉਹ ਕਹਿੰਦੀ ਜੀ ਜੇ ਝਾੜੂ ਹੀ ਲਾਉਣਾ ਤੇ ਫਿਰ ਫਾਇਦਾ ਕੀ ਹੋਇਆ ਇੱਥੇ ਆਉਣ ਦਾ? ਉਵੇਂ ਜਿਵੇਂ ਮਾਰਿਆ ਜਿੰਦਰਾ, ਬਿਸਤਰੇ ਜਿੱਥੇ ਪਏ ਨੇ ਪਏ ਨੇ, ਜਿੰਦਾ ਲਾ ਕੇ ਲਓ ਸੇਠ ਜੀ ਚਾਬੀ, ਆਪ ਚੱਲਦੇ ਬਣੇ। ਤੇ ਨਾਲ ਸੀ ਗੁਰਮੁਖ ਪਰਿਵਾਰ, ਭਰਾ ਹੀ ਸੀ ਸੱਕਾ, ਉਹਨਾਂ ਨੇ ਖੋਲਿਆ ਦਰਵਾਜ਼ਾ। ਜਦੋਂ ਅੰਦਰ ਵੜੇ ਨਾ ਰਾਤ ਨੂੰ, ਜਾਣ ਸਾਰ ਪਹਿਲਾਂ ਤੇ ਉਹਨਾਂ ਨੇ ਆਖਿਆ ਸੇਠ ਧੰਨ ਜਿਹਨੇ ਏਡਾ ਵੱਡਾ ਦਿਲ ਕੱਢ ਕੇ ਤੇ ਇੰਨੀ ਮਾਇਆ ਲਾ ਕੇ ਆ ਧਰਮਸ਼ਾਲਾ ਬਣਾਈ। ਪਹਿਲਾਂ ਤੇ ਸੇਠ ਧੰਨ, ਫਿਰ ਉਹ ਮਿਸਤਰੀ ਧੰਨ ਜਿਹਨੇ ਇਹ ਧਰਮਸ਼ਾਲਾ ਬਣਾਈ। ਉਹ ਮਿਸਤਰੀ ਵੀ ਧੰਨ, ਇੰਨੀ ਸੋਹਣੀ ਮੀਨਾਕਾਰੀ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕਹਿੰਦਾ ਭਾਗਵਾਨ ਨੇ ਇਹ ਬਿਸਤਰੇ ਨੇ ਇੱਥੇ ਕਿਹੜਾ ਕਿੰਨੇ ਧੋਣੇ ਨੇ? ਕੋਈ ਕੋਈ ਹੁੰਦਾ ਲੈ ਇਹ ਕਿਤੇ ਬੱਚੇ ਇੱਥੇ ਜਲ ਪਾਣੀ ਛਕਣਗੇ, ਕਿਤੇ ਲਿਬੜੀ ਨਾ ਜਾਣ, ਉੱਤੇ ਆਪਣੇ ਬੈਗ ਚੋਂ ਚਾਦਰਾਂ ਕੱਢੋ ਇਹਦੇ ਉੱਤੇ ਵਿਛਾ ਲਓ, ਕਿਤੇ ਬਿਸਤਰੇ ਨਾ ਲਿਬੜ ਜਾਣ। ਉੱਤੇ ਚਾਦਰਾਂ ਵਿਛਾ ਲਈਆਂ। ਸਵੇਰੇ ਸਵੇਰ ਹੋਈ, ਬੀਬੀ ਨੇ ਬਿਸਤਰੇ ਥਾਂ ਸੇ ਰੱਖੇ, ਚੰਗੀ ਤਰ੍ਹਾਂ ਸਫਾਈਆਂ ਕੀਤੀਆਂ, ਜਾਲੇ ਲਾ ਤੇ, ਝਾੜੂ ਲਾ ਤੇ। ਉਹ ਗੁਰਮੁਖ ਬਾਹਰ ਗਿਆ ਤੇ ਦੋ ਕੈਲੰਡਰ ਲੈ ਆਇਆ, ਕਹਿੰਦਾ ਕਮਰਾ ਤੇ ਸੋਹਣਾ ਕੈਲੰਡਰ ਲਾ ਦੇ। ਉਹਨੇ ਦੋ ਕੈਲੰਡਰ ਲਾ ਤੇ ਉਹ ਅੱਗੇ ਨਾਲੋਂ ਵੀ ਸੋਹਣਾ ਲੱਗਣ ਲੱਗ ਪਿਆ, ਅੱਗੇ ਨਾਲੋਂ ਵੀ ਜਚਾਤਾ ਕਮਰਾ। ਚਾਬੀ ਫੜਾਤੀ ਸੇਠ ਨੂੰ, ਲਓ ਜੀ ਹੁਣ ਦੋ ਭਰਾ ਨੇ, ਇੱਕ ਮਨਮੁਖ ਇੱਕ ਗੁਰਮੁਖ, ਉਹ ਚਲੇ ਗਏ। ਸੇਠ ਨੇ ਪਿੱਛੋਂ ਦਰਵਾਜ਼ੇ ਖੋਲ੍ਹ ਕੇ ਵੇਖ ਲਏ। ਜਦੋਂ ਖੋਲ੍ਹਿਆ ਮਨਮੁਖ ਵਾਲਾ ਦਰਵਾਜ਼ਾ ਤੇ ਅੰਦਰ ਗੰਦਗੀ ਜਗ੍ਹਾ ਜਗ੍ਹਾ ਦੇ ਉੱਤੇ, ਤੇ ਸਾਧ ਸੰਗਤ ਬਿਸਤਰੇ ਖਿਲਰੇ ਪਏ ਨੇ, ਸਭ ਬਿਸਤਰੇ ਦਾਲਾਂ ਰੁੜੀਆਂ ਪਈਆਂ ਨੇ। ਤੇ ਉਹਨੇ ਪਤਾ ਕੀ ਆਖਿਆ? ਕਹਿੰਦਾ ਮੈਂ ਤੇ ਬਣਾਈ ਸੀ ਲੋਕਾਂ ਦੇ ਭਲੇ ਵਾਸਤੇ ਧਰਮਸ਼ਾਲਾ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਇਹੋ ਜਿਹੇ ਮੁਸਾਫਰ ਮੁੜ ਕੇ ਨਾ ਭੇਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਵਾਹਿਗੁਰੂ,
ਇਹੋ ਜਿਹੇ ਮੁਸਾਫਰ ਮੁੜ ਕੇ ਨਾ ਭੇਜੀ। ਤੇ ਉਸ ਤੋਂ ਬਾਅਦ ਖੋਲਿਆ ਗੁਰਮੁਖਾਂ ਵਾਲਾ ਦਰਵਾਜ਼ਾ, ਅੱਗੇ ਨਾਲੋਂ ਵੀ ਚਾਰ ਚੰਨ ਲਾਏ ਪਏ ਨੇ, ਬਿਸਤਰੇ ਵੀ ਸਫਾਈ ਕੀਤੀ ਪਈ ਆ, ਚਾਦਰਾਂ ਧੋ ਦਿੱਤੀਆਂ ਨੇ। ਜਦੋਂ ਵੇਖਿਆ ਸਾਹਮਣੇ ਕੈਲੰਡਰ ਲਾ ਕੇ ਕਮਰਾ ਅੱਗੇ ਨਾਲੋਂ ਵੀ ਜ਼ਿਆਦਾ ਸਜਾ ਕੇ, ਹੱਥ ਜੋੜ ਕੇ ਕਹਿੰਦਾ ਇਹੋ ਜਿਹੇ ਤੇ ਵਾਰ ਵਾਰ ਆਉਣ, ਇਹੋ ਜਿਹੇ ਮੁਸਾਫਰ ਵਾਰ ਵਾਰ ਆਉਣ। ਹੁਣ ਸਮਝਿਓ ਗੱਲ, ਜਿੱਦਾਂ ਸੇਠ ਨੇ ਧਰਮਸ਼ਾਲਾ ਬਣਾਈ ਸੀ ਨਾ, ਇਹ ਅਕਾਲ ਪੁਰਖ ਨੇ ਦੁਨੀਆਂ ਬਣਾਈ ਹੈ ਸਾਰੀ। ਇਹ ਧਰਮਸ਼ਾਲਾ ਯਾਰ ਯਾਤਰੂ ਆ ਸੀ, ਰਾਤ ਕੱਟਣ ਆਏ ਆ। ਜਿੱਦਾਂ ਪ੍ਰਾਹੁਣਾ ਆਉਂਦਾ ਕੋਈ ਰਾਤ ਕੱਟਦਾ ਤੇ ਲੰਘ ਜਾਂਦਾ, ਅਸੀਂ ਵੀ ਇੱਥੇ ਰਾਤ ਕੱਟਣ ਆਏ ਆ। ਹਾਂ ਉਹ ਗੱਲ ਵੱਖ ਹੈ ਵੀ ਉਹ ਰਾਤ 12 ਘੰਟਿਆਂ ਚ 10-12 ਘੰਟੇ ਸਟੇ ਕਰੀਦੀ ਤੇ ਗਾਂਹ ਲੰਘ ਜੀਦਾ, 20 ਘੰਟੇ ਰੁਕ ਜੀਦਾ। ਪਰ ਇਹ ਹੈ ਵੀ ਇਹ ਕੋਈ 20 ਸਾਲ ਰਹੇਗਾ ਇੱਥੇ, ਕੋਈ 30 ਸਾਲ ਰਹੇਗਾ, ਕੋਈ 50 ਸਾਲ, ਕੋਈ 60 ਸਾਲ, ਜਾਣਾ ਤੇ ਇੱਕ ਦਿਨ ਸਭ ਨੇ। ਰਾਤ ਕੱਟੀ ਤੇ ਚਲੇ ਗਏ, ਅਸੀਂ ਵੀ ਇੱਥੇ 20 ਸਾਲ 50 ਸਾਲ ਕੱਟੇ ਤੇ ਚਲੇ ਗਏ। ਪਰ ਜਿਹੜੇ ਤੇ ਪਾ ਕੇ ਗੰਦ, ਜਿਹੜੇ ਵਿਸ਼ੇ ਵਿਕਾਰਾਂ ਦੀ ਗੰਦਗੀ ਖਿਲਾਰ ਕੇ ਆ ਕੇ, ਜਿਨ੍ਹਾਂ ਨੇ ਆ ਕੇ ਨਾਲੇ ਤੇ ਪੀਣੀ, ਉਹ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਨੀਂਦ ਹੀ ਨਹੀਂ ਆਉਂਦੀ, ਜਿਨ੍ਹਾਂ ਚਿਰ 5-4 ਜਣਿਆਂ ਨੂੰ ਹੋਰ ਨੀ ਪਿਆ ਲੈਂਦਾ। ਉਹਨੇ ਜਦੋਂ ਘਰ ਆਉਣਾ ਨਾ, ਨਾਲ ਬੋਤਲ ਵੀ ਡੱਬ ਚ ਪਾਈ ਹੋਣੀ ਹੈ ਤੇ 5-4 ਜਣੇ ਨਾਲ ਦੇ ਵੀ ਲੈ ਕੇ ਆਉਣੇ ਨੇ ਵੀ ਆ ਜਾਓ ਯਾਰ ਆਪਾਂ ਇਕੱਠੇ ਬਹਿ ਕੇ ਪੀਆਂਗੇ, ਆ ਜਾਓ ਚੱਲੀ। ਮੁਰਗਾ ਵੀ ਨਾਲ ਲੈ, ਘਰ ਵਾਲੇ ਨੂੰ ਬਣਾ ਫਿਰ ਆਉਣਾ ਇੱਥੇ। ਉਹ ਘਰ ਵਾਲੀ ਵਿਚਾਰੀ ਉਹ ਬਣਾ ਰਹੀ ਆ ਤੇ ਉਹ 5-4 ਜਣੇ ਰਲ ਕੇ ਪੀਂਦੇ ਨੇ, ਕਈ ਵਿੱਚ ਗੁਰਮੁਖ ਵੀ ਹੁੰਦੇ ਆ। ਉਹ ਕਹਿਣਗੇ ਨਹੀਂ ਭਾਈ ਮੈਂ ਤੇ ਅੰਮ੍ਰਿਤ ਛਕਿਆ, ਆਪਾਂ ਤੇ ਗੁਰੂ ਨਾਲ ਜੁੜਨਾ, ਹੁਣ ਮੇਰੇ ਤੇ ਅਸਰ ਹੋਇਆ ਵਿਆ, ਮੈਂ ਛੱਡੀ ਹੋਈ, ਮੈਂ ਸਹੁੰ ਪਾਈ ਆ। ਉਹ ਕੀ ਵਿਗੜਨ ਲੱਗਿਆ, ਫਲਾਣਾ ਵੀ ਪੀਂਦਾ ਰਿਹਾ, ਉਹਦਾ ਕੀ ਵਿਗੜ ਗਿਆ, ਆਪਾਂ ਪੀ ਲਾਂਗੇ, ਆਪਾਂ ਕੀ ਵਿਗੜ ਜੂ, ਛੱਡ ਤੂੰ ਪਰਾਂ। ਉਹ ਹੁੰਦੇ ਨੇ ਜਿਹਨਾਂ ਨੇ ਆਪ ਤੇ ਵਿਗੜੇ ਆ, ਹੋਰਾਂ ਨੂੰ ਵੀ ਵਿਗਾੜਦੇ ਆ। ਉਹ ਬੰਦੇ ਜਿਹੜੇ ਦੁਨੀਆਂ ਵਿੱਚ ਆ ਕੇ ਵਿਸ਼ੇ ਵਿਕਾਰਾਂ ਦੀ ਗੰਦਗੀ ਖਿਲਾਰ ਰਹੇ ਨੇ, ਜਦੋਂ ਉਹ ਦੁਨੀਆਂ ਚੋਂ ਜਾਂਦੇ ਨੇ ਨਾ, ਮਰਦੇ ਨੇ, ਕਦੇ ਐਕਸੀਡੈਂਟ ਚ ਮਰ ਗਿਆ, ਕਦੇ ਕੋਈ ਕਿੱਦਾਂ ਮਰ ਗਿਆ, ਕੋਈ ਕਿਵੇਂ ਮਰ ਗਿਆ, ਕੋਈ ਗੰਦੀ ਨਾਲੀ ਚ ਡਿੱਗ ਕੇ ਮਰ ਗਿਆ, ਜਦੋਂ ਕੋਈ ਵਿਕਾਰੀ ਬੰਦਾ ਜਿਹਨੇ ਆ ਕੇ ਸੰਸਾਰ ਵਿੱਚ ਪਿੰਡ ਵਿੱਚ ਗੰਦ ਹੀ ਪਾਇਆ ਹੋਵੇ, ਹੋਰਾਂ ਨੂੰ ਵੀ ਕਈਆਂ ਨੂੰ ਲਾ ਦਿੱਤਾ ਹੋਵੇ ਇਸ ਪਾਸੇ ਠੇਕੇ ਵਾਲੇ ਪਾਸੇ, ਜਦੋਂ ਉਹ ਮਰਦਾ ਉਦੋਂ ਲੋਕ ਰੋਂਦੇ ਤੇ ਹੈਗੇ ਨੇ, ਕਹਿਣਾ ਤੇ ਪੈਂਦਾ ਹੀ ਹੈ ਜੀ ਮਾੜਾ ਹੋਇਆ। ਚਲੋ ਪਰ ਫਿਰ ਮਨੋਂ ਤੇ ਹੀ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਚੰਗਾ ਹੀ ਹੋਇਆ, ਇਹਦਾ ਕਿਹੜਾ ਦੁਨੀਆਂ ਨੂੰ ਕੋਈ ਸੁੱਖ ਸੀ ਆਖੋ ਸਤਨਾਮ
ਵਾਹਿਗੁਰੂ,
ਇੰਜ ਹੀ ਕਹਿਣਗੇ ਨਾ। ਹਾਂਜੀ ਇਹ ਤੇ ਹੋਣਾ ਹੀ ਸੀ, ਇੱਕ ਦਿਨ ਇਸ ਤੇ ਪਹਿਲਾਂ ਹੀ ਬਹੁਤ ਸਮਝਾਉਂਦੇ ਰਹੇ, ਤੇ ਹੋਣਾ ਹੀ ਸੀ, ਇਹ ਤੇ ਭਾਣਾ ਵਰਤਣਾ ਹੀ ਸੀ, ਵਰਤ ਗਿਆ। ਇਹ ਤੇ ਬੜਾ ਸਮਝਾਈ ਦਾ ਸੀ ਵੀ ਪੀ ਕੇ ਗੱਡੀ ਨਾ ਚਲਾਇਆ ਕਰ, ਪਰ ਹੁਣ ਕੀ ਕਰੀਏ, ਵਰਤਣਾ ਹੀ ਸੀ ਭਾਣਾ। ਬੱਚੇ ਵੀ ਮਾਫ ਨੀ ਕਰਦੇ ਹੋਰਾਂ ਨੇ ਤੇ ਕੀ ਕਰਨਾ, ਪਰ ਜਿਹੜਾ ਹੋਵੇ ਗੁਰਮੁਖ, ਜਿਵੇਂ ਬੀਬੀ ਨੇ ਉਹ ਗੁਰਮੁਖ ਪਰਿਵਾਰ ਨੇ ਝਾੜੂ ਚੁੱਕਿਆ ਤੇ ਕਰਤੀ ਕਮਰੇ ਦੀ ਸਫਾਈ। ਕਈ ਉਹੋ ਜਿਹੇ ਨੇ ਜਿਨ੍ਹਾਂ ਨੇ ਗੁਰਮਤ ਦਾ ਝਾੜੂ ਚੁੱਕ ਲਿਆ, ਗੁਰਮਤ ਦਾ, ਜਿਨ੍ਹਾਂ ਨੇ ਗੁਰਬਾਣੀ ਦਾ ਝਾੜੂ ਚੁੱਕ ਲਿਆ, ਤੇ ਜਿੱਥੇ ਜਿੱਥੇ ਗਏ ਉਹਨਾਂ ਨੇ ਵਿਸ਼ਿਆਂ ਵਿਕਾਰਾਂ ਦੀ ਸਫਾਈ ਕਰਤੀ, ਜਿੱਥੋਂ ਲੰਘੇ ਝਾੜੂ ਗੁਰਮਤ ਦਾ ਚੁੱਕ ਕੇ, ਤੇ ਸ਼ਰਾਬਾਂ ਦੀ ਸਫਾਈ, ਵਿਕਾਰਾਂ ਦੀ ਸਫਾਈ, ਝੂਠ ਦੀ ਸਫਾਈ, ਪਖੰਡ ਦੀ ਸਫਾਈ ਕਰਤੀ। ਜਦੋਂ ਕੋਈ ਇਹੋ ਜਿਹਾ ਜਾਂਦਾ, ਜਿਵੇਂ ਸੇਠ ਨੇ ਆਖਿਆ ਸੀ ਨਾ, ਇਹੋ ਜਿਹੇ ਮੁਸਾਫਰ ਮੁੜ ਮੁੜ ਆਉਂਦੇ ਰਹਿਣ, ਜਦੋਂ ਕੋਈ ਗੁਰਮੁਖ ਦੁਨੀਆਂ ਚੋਂ ਮਰਦਾ ਨਾ ਸਫਾਈ ਕਰਨ ਵਾਲਾ, ਜਿਹਨੇ ਆ ਕੇ ਸਫਾਈ ਹੀ ਕੀਤੀ ਹੋਵੇ ਦੁਨੀਆਂ ਦੀ, ਭਲਾ ਹੀ ਕੀਤਾ ਹੋਵੇ, ਉਦੋਂ ਲੋਕਾਂ ਦੀਆਂ ਅੱਖਾਂ ਨਹੀਂ ਰੋਂਦੀਆਂ, ਉਦੋਂ ਫਿਰ ਮਨ ਰੋਂਦੇ ਨੇ, ਇਹੋ ਜਿਹੇ ਤੇ ਵਾਰ ਵਾਰ ਆਉਂਦੇ ਰਹਿਣ ਤੇ ਦੁਨੀਆਂ ਨੂੰ ਤਾਰਦੇ ਰਹਿਣ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਮਨ ਕਹਿੰਦਾ, ਸੱਚੇ ਪਾਤਸ਼ਾਹ ਧੰਨ ਨੇ ਜਿਹੜੇ ਆਏ ਇਹੋ ਜਿਹੇ ਵਾਰ ਵਾਰ ਆਉਣ। ਉਹ ਕਹਿੰਦੇ ਨੀ ਆਪਾਂ ਹੁਣ ਵੇਖਦੇ ਹਾਂ ਰਾੜਾ ਸਾਹਿਬ ਜਾਂਦੇ ਹਾਂ ਉੱਥੇ ਵੀ ਧਾਰਨਾ ਪੜਨਗੇ, ਨਾਨਕ ਸਰ ਜਾਓਗੇ ਉੱਥੇ ਵੀ ਪੜਨਗੇ, ਸਾਨੂੰ ਤੇ ਬਾਅਦ ਚ ਸਾਡੇ ਤਾਂ ਮਹਾਂਦਰਾ ਵੀ ਭੁੱਲ ਜਾਣਾ ਵੀ ਨੁਹਾਰ ਕਿਹੋ ਜਿਹੀ ਸੀ ਚਿਹਰੇ ਦੀ, ਭੁੱਲ ਜਾਣਾ ਵੀ ਬਾਪੂ ਸਾਡਾ ਹੈ ਕਿਹੋ ਜਿਹਾ ਸੀ, ਪਰ ਉਹਨਾਂ ਦੀਆਂ ਯਾਦਾਂ ਵੇਖੋ। ਰੱਬਾ ਫੇਰ ਵੀ ਕਰਾ ਦੀ ਮੇਲੇ, ਜਿਹੜੇ ਕੋਈ ਗੁਰਮੁਖ ਆਉਂਦੇ ਨੇ ਨਾ ਦੁਨੀਆਂ ਚ, ਉਹਨਾਂ ਦੀ ਬਾਬਤ ਫਿਰ ਲੋਕ ਕਹਿੰਦੇ ਨੇ ਇਹੋ ਜੇ ਪਿਆਰਿਆ
ਫੇਰ ਵੀ ਕਰਾ ਦੀ ਮੇਲੇ, ਇਹੋ ਜੇ ਪਿਆਰਿਆ ਜਿਹੜੇ ਆ
ਦਾ ਆਉਣਾ ਵੀ ਧਨ
ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ
ਜਗਤ ਤਰਾਇਆ
ਜਨ ਆਵਣ ਕਾ ਇਹ ਸਵਾਓ ਜਨ ਕੈ ਸੰਗ
ਚਿਤ ਆਵਾ
ਕਹਿੰਦੇ ਗੁਰਮੁਖਾਂ ਦਾ ਆਉਣਾ ਵੀ ਧਨ ਗੁਰਮੁਖਾਂ ਦਾ ਰਹਿਣਾ ਵੀ ਧਨ ਤੇ ਗੁਰਮੁਖਾਂ ਦਾ ਦੁਨੀਆਂ ਵਿੱਚੋਂ ਜਾਣਾ ਵੀ ਧਨ ਸਾਡਾ ਆਉਣਾ ਵੀ ਕਿਸੇ ਲੇਖੇ ਚ ਨਹੀਂ ਸਾਡਾ ਰਹਿਣਾ ਵੀ ਕਿਸੇ ਲੇਖੇ ਵਿੱਚ ਨਹੀਂ ਸਾਡਾ ਜਾਣਾ ਵੀ ਕਿਸੇ ਲੇਖੇ ਚ ਨਹੀਂ ਕਈ ਵਾਰੀ ਤੇ ਬੱਚੇ ਵੀ ਕਹਿ ਦਿੰਦੇ ਨੇ ਜਿਹੜੀ ਮਾਂ ਨੇ ਜੰਮਿਆ ਹੁੰਦਾ ਨਾ ਮਾਂ ਨੇ ਉਹ ਮਨਮੁਖ ਨੂੰ ਤੇ ਕਈ ਵਾਰੀ ਉਹ ਵੀ ਕਹਿ ਦਿੰਦੀ ਹੈ ਇਹੋ ਜਿਹਾ ਤੇ ਨਾ ਹੀ ਜੰਮਦਾ ਚੰਗਾ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਂ ਵੀ ਇਹ ਗੱਲ ਕਹਿ ਦਿੰਦੀ ਕਈ ਵਾਰੀ ਇਹੋ ਜਿਹਾ ਤੂੰ ਨਾ ਹੀ ਜੰਮਦਾ ਚੰਗਾ ਸੀ ਹੋਰ ਉਹਨੇ ਕਿੱਥੋਂ ਸਤਿਕਾਰ ਖੱਟਣਾ ਜਿਹੜਾ ਆਪਣੀ ਮਾਂ ਦੀ ਕੋਈ ਖੁਸ਼ੀ ਨਹੀਂ ਲੈ ਸਕਿਆ ਉਹ ਹੋਰ ਕਿਹਦੀ ਖੁਸ਼ੀ ਲਊਗਾ ਭਾਈ ਜਿਹਦੀ ਮਾਂ ਹੀ ਖੁਸ਼ ਨਹੀਂ ਹੋਈ ਜਿਹਨੇ ਜਨਮ ਦਿੱਤਾ ਜਿਹਨੂੰ ਜਿਹੜਾ ਆਪਣੀ ਮਾਂ ਨੂੰ ਹੀ ਖੁਸ਼ ਨਹੀਂ ਕਰ ਸਕਿਆ ਦੁਨੀਆਂ ਨੂੰ ਕੀ ਖੁਸ਼ ਕਰ ਲੂ ਸਾਧ ਸੰਗਤ ਜੀ ਸਤਿਗੁਰਾਂ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ ਆਹ ਮਨੁੱਖਾ ਸਰੀਰ ਸਾਨੂੰ ਮਿਲ ਗਿਆ ਹੁਣ ਵੇਖਿਓ ਜਰਾ ਵੀ ਇੱਕ ਮਨਮੁੱਖ ਹੈ ਤੇ ਇੱਕ ਗੁਰਮੁਖ ਹੈ ਆਪਾਂ ਕਿਹੜੀ ਕੈਟਾਗਰੀ ਚ ਸ਼ਾਮਿਲ ਹਾਂ ਆਪਾਂ ਕਿਹੜਿਆਂ ਚ ਸ਼ਾਮਿਲ ਹਾਂ ਆਪੋ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖਿਓ ਹੁਣ ਇੱਕ ਮਨਮੁੱਖ ਚਲਿਆ ਗਿਆ ਇੱਕ ਗੁਰਮੁਖ ਚਲਿਆ ਗਿਆ ਦੁਨੀਆਂ ਦੇ ਵਿੱਚੋਂ ਗੁਰਮੁਖ ਜਾਂਦਾ ਕਹਿੰਦੇ ਇਹੋ ਜਿਹੇ ਵਾਰ ਵਾਰ ਆਉਣ ਤੇ ਮਨਮੁੱਖ ਜਾਂਦਾ ਰੱਬਾ ਇਹੋ ਜਿਹੇ ਨਾ ਭੇਜੀ ਮੁੜ ਕੇ ਹੁਣ ਆਪਾਂ ਮਨਾਂ ਚ ਝਾਤੀ ਮਾਰੋ ਵੀ ਆਪਾਂ ਦੁਨੀਆਂ ਦੀ ਕੋਈ ਸਫਾਈ ਕੀਤੀ ਆ ਵਕਾਰਾਂ ਦੀ ਆ ਕੇ ਗੰਦ ਪਾਇਆ ਇੱਕ ਦੂਜੇ ਬਾਰੇ ਤੇ ਆਪਾਂ ਨੂੰ ਨਹੀਂ ਪਤਾ ਆਪਣੇ ਆਪ ਬਾਰੇ ਤੇ ਪਤਾ ਮਨ ਰੂਪੀ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੀਏ ਜਰਾ ਮੈਂ ਸਵਾਰਿਆ ਕੁਛ ਦੁਨੀਆਂ ਦਾ ਮੈਂ ਕੁਝ ਪਿੰਡ ਦਾ ਭਲਾ ਕੀਤਾ ਮੈਂ ਕੋਈ ਆ ਕੇ ਪਰਿਵਾਰ ਨੂੰ ਸੁਧਾਰਿਆ ਮੈਂ ਆਪਣੇ ਜਦੋਂ ਜਿਹੜਾ ਹੁਣ ਆਪ ਹੀ ਰੱਜਦਾ ਉਹ ਆਪਣੇ ਪਰਿਵਾਰ ਨੂੰ ਕੀ ਸੁਧਾਰ ਦੇਗਾ ਜਿਹੜਾ ਖੁਦ ਰੋਜ਼ ਠੇਕੇ ਤੇ ਜਾਣ ਦੱਸਦੀ ਕਿਵੇਂ ਕਹੂ ਮੁੰਡੇ ਨੂੰ ਵੀ ਮੁੰਡਿਆ ਨਾ ਪੀਆ ਕਰ ਇਹ ਮਾੜੀ ਹੈ ਕਿੱਦਾਂ ਕਹੂੰਗਾ ਜੇ ਆਪ ਹੀ ਰੱਜਦਾ ਰੋਜ਼ ਬੱਚੇ ਵੀ ਉਸੇ ਪਾਸੇ ਲੱਗ ਜਾਣਗੇ ਇਹੋ ਜਿਹੀ ਖੱਟੀ ਨਾ ਖੱਟ ਕੇ ਜਾਓ ਤੇ ਉਹਨਾਂ ਦੀ ਬਾਬਤ ਹੀ ਮਹਾਰਾਜ ਕਹਿੰਦੇ ਬਾਬਾ ਫਰੀਦ ਜੀ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸੇ ਕੰਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੇ ਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀ ਧਿਆਨ ਦਿਓ ਗੁਰਮੁਖੋ ਬਾਣੀ ਨੇ ਮਿੱਠੀਆਂ ਮਿੱਠੀਆਂ ਚਪੇੜਾਂ ਬਹੁਤ ਮਾਰੀਆਂ ਚਪੇੜਾਂ ਮਿੱਠੀਆਂ ਮਿੱਠੀਆਂ ਬਹੁਤ ਮਾਰੀਆਂ ਪਰ ਸਾਨੂੰ ਸਮਝ ਨਹੀਂ ਨਾ ਆਉਂਦੀ ਉਹ ਕਹਿੰਦੇ ਜਿਹੜੇ ਨਾਮ ਨਹੀਂ ਨਾ ਜਪਦੇ ਕਿਤੇ ਦੁਨੀਆਂ ਤੇ ਬੋਝ ਨੇ ਭਾਰ ਨੇ ਦੁਨੀਆਂ ਤੇ ਜਿਵੇਂ ਕਹਿ ਦੀਦਾ ਨਾ ਤੇਰੇ ਬਿਨਾਂ ਕੀ ਥੁੜਿਆ ਸੀ ਮਹਾਰਾਜ ਕਹਿੰਦੇ ਜੇ ਤੂੰ ਨਾਮ ਨਹੀਂ ਜਪਦਾ ਤੇ ਤੇਰੇ ਬਿਨਾਂ ਥੁੜਿਆ ਕੀ ਸੀ ਬਾਈ ਭਾਈ ਰੇ ਭਗਤਹੀਣ ਕਾਹੇ ਜਗ ਆਇਆ ਕਹਿੰਦੇ ਜਿਹੜਾ ਭਗਤੀ ਤੋਂ ਹੀਣਾ ਉਹ ਆਇਆ ਕਾਹਦੇ ਵਾਸਤੇ ਦੁਨੀਆਂ ਤੇ ਮਰ ਕਿਉਂ ਨਹੀਂ ਜਾਂਦੇ ਜਿਹੜੇ ਨਾਮ ਨਹੀਂ ਉਹ ਜਪਦੇ ਮਰ ਕਿਉਂ ਨਹੀਂ ਜਾਂਦੇ ਜਿਹੜੇ ਨਾਮ ਨਹੀਂ ਉਹ ਜਪਦੇ ਮਰ ਕਿਉਂ ਨਹੀਂ ਜਾਂਦੇ ਜਿਹੜੇ ਨਾਮ ਨਹੀਂ ਉਹ ਜਪਦੇ ਮਰ ਕਿਉਂ ਨਹੀਂ ਜਾਂਦੇ ਜਿਹੜੇ ਨਾਮ ਨਹੀਂ ਉਹ ਜਪਦੇ ਮਰ ਕਿਉਂ ਨਹੀਂ ਜਾਂਦੇ ਜਿਹੜੇ ਨਾਮ ਨਹੀਂ ਉਹ ਜਪਦੇ ਮਰ ਕਿਉਂ ਨਹੀਂ ਜਾਂਦੇ ਜਿਹੜੇ ਕਾਹੇ ਜਗ ਆਏ ਨੇ ਭਗਤੀ ਤੋਂ ਹੀ ਲੈ ਜੇ ਕਾਹੇ ਜਗ ਆਏ ਨੇ ਭਗਤੀ ਤੋਂ ਹੀ ਲੈ ਜੇ ਕਾਹੇ ਜਗ ਆਏ ਨੇ ਭਗਤੀ ਤੋਂ ਹੀ ਲੈ ਜੇ ਕਾਹੇ ਜਗ ਆਏ ਨੇ ਭਗਤੀ ਤੋਂ ਹੀ ਲੈ ਜੇ ਕਾਹੇ ਜਗ ਆਏ ਨੇ ਭਗਤੀ ਤੋਂ ਹੀ ਲੈ ਜੇ ਕਾਹੇ ਜਗ ਆਏ ਨੇ ਭਗਤੀ ਤੋਂ ਹੀ ਨਾਮ ਨੀ ਜਪਦੇ ਹੋ ਆਏ ਕਾਹਦੇ ਵਾਸਤੇ ਹੈ ਦੁਨੀਆਂ ਚ ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ
ਗਵਾਇਆ
ਗਵਾਇਆ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਨੇ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਨੇ ਜਨਮ ਗਵਾਇਆ ਇਸ ਮਨ ਅੰਦਲੇ ਨੇ ਜਨਮ ਗਵਾਇਆ ਇਸ
ਨਾ ਕੋਈ ਦੇਖ ਕਮਾਈ, ਕੀਤੀ ਨਾ ਕੋਈ ਦੇਖ ਕਮਾਈ, ਨਾ ਕੋਈ ਦੇਖ ਕਮਾਈ, ਕੀਤੀ ਨਾ ਕੋਈ ਦੇਖ ਕਮਾਈ, ਵਿੱਚ ਵਿਸ਼ਿਆਂ ਦੇ ਉਮਰ ਗਵਾਈ, ਵਿੱਚ ਵਿਸ਼ਿਆਂ ਦੇ ਉਮਰ ਗਵਾਈ, ਵਿਸ਼ਿਆਂ ਦੇ ਉਮਰ ਗਵਾਈ, ਵਿਸ਼ਿਆਂ ਦੇ ਉਮਰ ਗਵਾਈ, ਵਿੱਚ ਵਿਸ਼ਿਆਂ ਦੇ ਉਮਰ ਗਵਾਈ, ਵਿਸ਼ਿਆਂ ਦੇ ਉਮਰ ਗਵਾਈ, ਸਤਸੰਗ ਮਨੋ ਭੁਲਾਇਆ ਸਰੀਰਾ ਮੇਰਾ, ਕਿਆ ਤੁਲ ਕਰਮ ਕਮਾਇਆ 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 ਸਰੀਰਾ ਮੇਰਾ,
ਇਹ ਸਰੀਰਾ ਮੇਰਾ ਇਸ ਜਗ ਮਹਿ ਆਏ ਕਿਆ, ਕਿਆ ਤੁਲ ਕਰਮ ਕਮਾਇਆ। ਕਈ ਵਾਰੀ ਅਸੀਂ ਕਹਿੰਦੇ ਆ ਲੜਦੇ ਲੜਦੇ, ਓਏ ਤੂੰ ਮੈਨੂੰ ਬੰਦਾ ਸਮਝਦਾ ਹੀ ਨਹੀਂ। ਮਹਾਰਾਜ ਨੂੰ ਪੁੱਛੋ ਕਹਾਂ ਵੀ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਬੰਦੇ ਸਮਝਦੇ ਹੋ, ਜਿਹੜੇ ਸਤਿਗੁਰਾਂ ਨੂੰ ਮੱਥਾ ਟੇਕਣ ਜਾਈਦਾ ਰੋਜ਼ ਵੀ ਸੱਚੇ ਪਾਤਸ਼ਾਹ ਮੈਂ ਆਇਆ ਹਜ਼ੂਰੀ ਤੁਹਾਡੀ, ਮਹਾਰਾਜ ਨੂੰ ਪੁੱਛੋ ਤੇ ਸਤਿਗੁਰ ਕਹਿੰਦੇ ਹਾਂ ਭਾਈ ਸਮਝਨੇ ਆ ਬੰਦਾ ਕਿਹਨੂੰ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਕਹਿੰਦੇ ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ। ਮਹਾਰਾਜ ਕਹਿੰਦੇ ਅਸੀਂ ਸਮਝਦੇ ਹਾਂ ਵੀ ਇਹਦੇ ਸਿੰਘ ਨੀ ਤੇ ਪੂਛ ਨੀ, ਇਹ ਬਿਨਾਂ ਸਿੰਘ ਤੇ ਪੂਛ ਤੋਂ ਪਸ਼ੂ ਹੀ ਤੁਰਿਆ ਆਉਂਦਾ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਹੁਣ ਹਿਸਾਬ ਲਾ ਲਓ ਇੰਨੀਆਂ ਚਪੇੜਾਂ, ਬਾਣੀ ਕੀ ਕਹਿੰਦੀ ਆ, ਮਿੱਠੀਆਂ ਮਿੱਠੀਆਂ ਚਪੇੜਾਂ ਮਹਾਰਾਜ ਨੇ ਕਿੰਨੀਆਂ ਮਾਰੀਆਂ, ਪਰ ਗੱਲ ਇਹ ਆ ਵੀ ਸਾਨੂੰ ਲੱਗਦੀ ਨੀ ਕੋਈ। ਸਾਡਾ ਹਾਲ ਹੈ ਜੀ, ਕਿਵੇਂ ਕਹਿੰਦੇ ਹੁੰਦੇ ਮੈਂ ਸਕੇ ਬੀਣ ਵਜਾਉਣ ਦਾ ਕਿਆ ਫਾਇਦਾ, ਉਹ ਕੰਮ ਸਾਡਾ ਹੋਇਆ ਵਿਆ, ਬਹੁਤ ਸੁਣੀ ਦਾ ਬਹੁਤ ਸੁਣੀ ਦਾ ਪਰ ਸੁਣ ਕੇ ਅਸਰ ਨਹੀਂ ਕਰਦੇ। ਸਾਧ ਸੰਗ ਜੀ ਭੂਕਨੇ ਚ ਫੂਕ ਮਾਰੀ ਪਰਲੇ ਪਾਸੇ, ਉਹ ਕੰਮ ਸਾਡਾ, ਇੱਕ ਕੰਨ ਰਾਹੀਂ ਸੁਣਿਆ ਦੂਜੇ ਰਾਹੀਂ ਕੱਢ ਦਿੱਤਾ ਬਸ। ਜਿੱਦਾਂ ਸੋਫੇ ਤੇ ਬਹਿ ਗਏ ਤੇ ਉਹ ਝੁਕ ਜਾਂਦਾ, ਜਦੋਂ ਖੜੇ ਹੋ ਗਏ ਤੇ ਫਿਰ ਉਦਾਂ ਹੀ। ਇੱਥੇ ਤੇ ਕਹੀਗਾ ਵੀ ਹਾਂ ਠੀਕ ਆ, ਆਹ ਗੱਲ ਵੀ ਮੰਨਣੀ ਚਾਹੀਦੀ, ਆਹ ਵੀ ਕਰਨਾ ਚਾਹੀਦਾ, ਪਰ ਬਾਹਰ ਗਿਆ ਤੇ ਫਿਰ ਉਦਾਂ ਹੀ। ਇੰਜ ਨਹੀਂ, ਰੰਗ ਚੜੇ ਫਿਰ ਆਨੰਦ ਬਣਦਾ। ਜੇ ਸੰਗਤ ਵਿੱਚ ਆਏ ਆ ਜਿਹੜੇ ਗੁਰੂ ਨੂੰ ਮੱਥਾ ਟੇਕਨੇ ਆ, ਇਹ ਵੇਖੋ ਵੀ ਮੇਰੇ ਸਤਿਗੁਰੂ ਮੈਨੂੰ ਕਹਿੰਦੇ ਕੀ ਨੇ, ਮੇਰੀ ਸਤਿਗੁਰਾਂ ਦੀ ਬਾਣੀ ਸਾਨੂੰ ਕਹਿੰਦੀ ਕੀ ਹੈ, ਤਾਂ ਹੀ ਫਾਇਦਾ। ਰਸਨਾ ਪਵਿੱਤਰ ਹੁੰਦੀ ਆ ਨਾਮ ਜਪ ਕੇ, ਕੰਨ ਪਵਿੱਤਰ ਹੁੰਦੇ ਨੇ ਸੁਣ ਕੇ ਬਾਣੀ, ਅੱਖਾਂ ਪਵਿੱਤਰ ਹੁੰਦੀਆਂ ਨੇ ਦਰਸ਼ਨ ਕਰਕੇ, ਤੇ ਜਿਭ ਪਵਿੱਤਰ ਹੁੰਦੀ ਹੈ ਸ਼ਬਦ ਵਿੱਚ ਬੋਲ ਕੇ, ਹੱਥ ਪਵਿੱਤਰ ਹੁੰਦੇ ਨੇ ਸੇਵਾ ਕਰਕੇ, ਸਿਰ ਪਵਿੱਤਰ ਹੁੰਦਾ ਗੁਰੂ ਦੇ ਦੁਆਰੇ ਤੇ ਝੁਕਾ ਕੇ, ਹੱਥ ਪਵਿੱਤਰ ਹੁੰਦੇ ਸੇਵਾ ਕਰਕੇ। ਹੁਣ ਸੇਵਾ ਤੇ ਸਿਮਰਨ ਦੋ ਗੱਲਾਂ ਗੁਰੂ ਘਰ ਵਿੱਚ ਪ੍ਰਧਾਨ ਹਨ, ਤੇ ਸੇਵਾ ਤੇ ਸਿਮਰਨ ਕਰਨ ਲੱਗਿਆਂ ਵੀ ਜੁਗਤੀ ਦੀ ਲੋੜ ਹੈ। ਸੇਵਾ ਵਿੱਚ ਵੀ ਜੇ ਜੁਗਤੀ ਨਹੀਂ ਵਰਤੋਗੇ, ਉੱਥੇ ਵੀ ਅਸੀਂ ਆਪਣੀ ਮਨ ਦੀ ਮਤ ਕਰ ਜਾਂਗੇ ਸੇਵਾ ਕਰਦਿਆਂ ਕਰਦਿਆਂ, ਤੇ ਮਨ ਦੀ ਮਤ ਸੇਵਾ ਕਰਦਿਆਂ ਕਰਦਿਆਂ ਕਰ ਗਏ ਤੇ ਉਹਨੇ ਸਾਨੂੰ ਨਰਕਾਂ ਦਾ ਕੀੜਾ ਬਣਾ ਦੇਣਾ। ਜੇ ਸਿਮਰਨ ਵੀ ਕਰਨਾ ਹੈ ਉਹਦੇ ਵਾਸਤੇ ਵੀ ਜੁਗਤੀ ਦੀ ਲੋੜ ਹੈ। ਜੇ ਸਾਧ ਸੰਗਤ ਜੀ ਸੇਵਾ ਕਰਨੀ ਹੈ ਉਹਦੇ ਵਾਸਤੇ ਵੀ ਜੁਗਤੀ ਦੀ ਲੋੜ, ਤੇ ਜੁਗਤੀ ਕਿੱਥੇ ਮਿਲਦੀ ਹੈ, ਸੰਗਤ ਵਿੱਚ ਆ ਕੇ। ਸਾਡਾ ਇਹ ਗੁਰਮੁਖਾਂ ਦਾ ਪੁਰਾਤਨ ਇਤਿਹਾਸ ਪੜ੍ਹੋ ਗੁਰਸਿੱਖਾਂ ਦਾ, ਉਹ ਸਾਡੇ ਵਾਸਤੇ ਇੱਕ ਜੁਗਤੀ ਹੈ। ਗੁਰਮੁਖਾਂ ਦਾ ਜੀਵਨ ਗਾਡੀ ਰਾਹ ਹੈ ਸਾਡੇ ਵਾਸਤੇ। ਉਹਨਾਂ ਦੇ ਜੀਵਨ ਵੱਲ ਵੇਖੋ ਵੀ ਕਮਾਲ ਦਾ ਜੀਵਨ ਸੀ ਗੁਰਮੁਖਾਂ ਦਾ, ਸੇਵਾਦਾਰ ਜਿਨ੍ਹਾਂ ਨੇ ਸੇਵਾ ਕੀਤੀ। ਕੋਈ ਸਿਮਰਨ ਵਿੱਚ ਜੁੜਿਆ, ਕੋਈ ਸੇਵਾ ਵਿੱਚ ਜੁੜਿਆ। ਹੁਣ ਕੋਈ ਸੇਵਾ ਕਰਨ ਲੱਗ ਪਵੇ ਤੇ ਜੇ ਮਨ ਵਿੱਚ ਮਾਨ ਆ ਗਿਆ ਤੇ ਉਹਦੀ ਸੇਵਾ ਹੀ ਉਹਦੇ ਵਾਸਤੇ ਜ਼ਹਿਰ ਬਣ ਜਾਏਗੀ। ਜੇ ਕੋਈ ਅੰਮ੍ਰਿਤ ਵੇਲੇ ਉੱਠਣ ਲੱਗ ਪਵੇ ਤੇ ਅੰਮ੍ਰਿਤ ਵੇਲੇ ਉੱਠਣ ਵਾਲੇ ਬੰਦੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਅੰਮ੍ਰਿਤ ਵੇਲਾ ਕੀ ਹੈ, ਅੰਮ੍ਰਿਤ ਵੇਲੇ ਉੱਠਣਾ ਤੇ ਕਾਹਦੇ ਵਾਸਤੇ ਉੱਠਣਾ, ਅੰਮ੍ਰਿਤ ਵੇਲੇ ਉੱਠਣ ਦਾ ਲਕਸ਼ ਕੀ ਹੈ। ਜੇ ਅੰਮ੍ਰਿਤ ਵੇਲੇ ਉੱਠ ਕੇ ਤੇ ਮਨ ਵਿੱਚ ਮਾਨ ਕਰ ਲਏਗਾ, ਉਹ ਅੰਮ੍ਰਿਤ ਵੇਲੇ ਹੀ ਉਹਦੇ ਵਾਸਤੇ ਜ਼ਹਿਰ ਬਣ ਜਾਏਗਾ ਅੰਮ੍ਰਿਤ ਵੇਲੇ। ਜੇ ਸੇਵਾ ਕਰਨ ਲੱਗਿਆ ਮਾਨ ਕਰਨ ਲੱਗ ਪਿਆ ਤੇ ਉਹ ਵੀ ਜ਼ਹਿਰ ਬਣ ਜਾਏਗਾ। ਸਾਧ ਸੰਗਤ ਸੇਵਾ ਹੋਵੇ ਮਾਨ ਨਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਜਿਆ ਦਰਬਾਰ ਸੀ, ਬਹੁਤ ਸੰਗਤਾਂ ਬੈਠੀਆਂ, ਬਾਹਰੋਂ ਗੁਰਸਿੱਖ ਆਏ ਆ ਕੇ ਕਹਿੰਦੇ ਮਹਾਰਾਜ ਜੀ ਇੱਕ ਨਾ ਬਾਹਰ ਮਦਾਰੀ ਆਇਆ ਜੀ। ਕਹਿੰਦੇ ਸਤਿਗੁਰੂ ਕਹਿੰਦੇ ਮਦਾਰੀ? ਕਹਿੰਦੇ ਹਾਂ ਮਹਾਰਾਜ, ਉਹ ਰਿੱਛ ਲੈ ਕੇ ਆਇਆ, ਮਦਾਰੀ ਹੈ ਜੀ ਬਾਹਰ। ਮਹਾਰਾਜ ਕਹਿੰਦੇ ਬਈ ਰਿੱਛ ਲੈ ਕੇ? ਹਾਂ ਮਹਾਰਾਜ, ਹੁਕਮ ਕਰੋ ਤੇ ਲੈ ਆਈ ਅੰਦਰ। ਕਮਾਲ ਦੀ ਗੱਲ ਇਹ ਸੀ ਵੀ ਸਤਿਗੁਰਾਂ ਨੇ ਅੱਜ ਤੱਕ ਕਦੇ ਇਹ ਨਹੀਂ ਸੀ ਕਿਹਾ ਵੀ ਰਿੱਛ ਦਾ ਨਾਚ ਵੇਖਣਾ ਜਾਇਜ਼, ਜਾਂ ਬਾਂਦਰ ਦਾ ਨਾਚ ਵੇਖ ਲਓ, ਜਾਂ ਮਦਾਰੀ। ਮਹਾਰਾਜ ਤੇ ਰੋਕਦੇ ਨੇ ਇਹਨਾਂ ਕੰਮਾਂ ਤੋਂ।
ਜਿਹੜਾ ਅਸੀਂ ਟਾਈਮ ਖਰਾਬ ਕਰਨਾ ਮਦਾਰੀ ਦਾ ਨਾਚ ਵੇਖਦੇ ਹਾਂ। ਮਹਾਰਾਜ ਕਹਿੰਦੇ ਤੇ ਤੂੰ ਸੁਖਮਨੀ ਸਾਹਿਬ ਨਹੀਂ ਪੜਿਆ ਜਾਂਦਾ ਡੇਢ ਘੰਟੇ ਚ, ਤੂੰ 2 ਘੰਟੇ ਨਿਤਨੇਮ ਕਰ, ਸਿਮਰਨ ਕਰ, 2 ਘੰਟੇ ਕਿਉਂ ਖਰਾਬ ਕਰਦਾ ਆਪਣੇ ਇਹ ਨਾਟਕ ਚੇਟਕ ਵੇਖ ਕੇ, ਕੀ ਲੋੜ ਹੈ। ਮਹਾਰਾਜ ਰੋਕਦੇ ਨੇ, ਪਰ ਅੱਜ ਕਮਾਲ ਦੀ ਗੱਲ, ਸੰਗਤ ਸਾਰੀ ਹੈਰਾਨ ਹੋ ਗਈ। ਮਹਾਰਾਜ ਕਹਿੰਦੇ ਲਿਆਓ ਭਾਈ ਰਿੱਛ ਦਾ ਨਾਚ ਵੇਖਾਂਗੇ। ਸਾਰੇ ਹੈਰਾਨ ਨੇ, ਕਈਆਂ ਨੂੰ ਤੇ ਚਾਅ ਕਹਿੰਦੇ ਅਸੀਂ ਚਲੋ ਬਹਾਨੇ ਨਾਲ ਅਸੀਂ ਵੀ ਵੇਖ ਲਾਂਗੇ, ਪਰ ਕਈ ਗੁਰਮੁਖ ਜਿਹੜੇ ਜਗਿਆਸੂ ਸੀ ਰੰਗੇ ਹੋਏ, ਉਹ ਕਹਿੰਦੇ ਵੀ ਇਹ ਕੀ ਗੱਲ ਬਣੀ, ਅੱਜ ਤੱਕ ਮਹਾਰਾਜ ਨੇ ਕਦੇ ਨਾਚ ਨਾ ਵੇਖਿਆ ਤੇ ਨਾ ਵੇਖਣ ਦਿੱਤਾ। ਮਹਾਰਾਜ ਤੇ ਰੋਕਦੇ ਸੀ, ਪਰ ਅੱਜ ਮਹਾਰਾਜ ਕਹਿੰਦੇ ਅੱਜ ਅਸੀਂ ਨਾਚ ਵੇਖਾਂਗੇ। ਗੱਲ ਕੀ ਬਣ ਗਈ, ਚਲੋ ਜੀ ਉਹ ਰਿੱਛ ਆ ਗਿਆ। ਜਦੋਂ ਅਸੀਂ ਆਪਾਂ ਦਿੱਲੀ ਤੋਂ ਕਦੇ ਆਗਰੇ ਵੱਲ ਨੂੰ ਜਾਈਏ ਨਾ, ਰਸਤੇ ਵਿੱਚ ਰਿੱਛ ਲੈ ਕੇ ਬਹੁਤ ਖੜੇ ਹੋਏ, ਕਈ ਲੋਕ ਗੱਡੀ ਰੋਕ ਲੈਂਦੇ ਉਹਨਾਂ ਕੋਲ, 5 ਰੁਪਈਏ ਦੇਣਗੇ ਤੇ ਉਹ ਰਿੱਛ ਫਿਰ ਨਾਚ ਕਰਦਾ, ਬਹੁਤ ਨੱਚਦਾ, ਜਿੱਦਾਂ ਬਾਂਦਰ ਬਾਂਦਰੀ ਦਾ ਨਾਚ ਹੁੰਦਾ ਵੇਖਦੀ ਹਾਂ ਆਪਾਂ, ਤੇ ਇੱਦਾਂ ਹੀ ਬਸ ਉਹ ਨਾਚ ਕਰਦਾ ਰਿੱਛ। ਉਹ ਆ ਕੇ ਲੱਗ ਪਿਆ ਨੱਚਣ, ਮਹਾਰਾਜ ਹੱਸਣ ਲੱਗ ਪਏ, ਸੰਗਤ ਸਾਰੀ ਹੱਸੇ, ਉਹ ਨਾਚ ਕਰੇ, ਹੱਸਦੇ ਆ ਸਾਰੇ ਸਾਧ ਸੰਗਤ ਜੀ। ਭਾਈ ਕੀਰਤੀਆ ਮਹਾਰਾਜ ਨੂੰ ਚੌਰ ਕਰਦਾ, ਚੌਰ ਕਰਦਾ ਕਰਦਾ ਹੱਸਣ ਲੱਗ ਪਿਆ, ਤੇ ਮਹਾਰਾਜ ਕਹਿੰਦੇ ਉਹ ਕੀਰਤੀਆ, ਹਾਂ ਮਹਾਰਾਜ, ਤੂੰ ਨਾ ਹੱਸ। ਉਹ ਚੁੱਪ ਕਰ ਗਿਆ, ਫਿਰ ਉਹ ਰਿੱਛ ਨਾਚ ਕਰਦਾ, ਸਾਰੇ ਹੱਸੇ ਤੇ ਉਹ ਫਿਰ ਹੱਸ ਪਿਆ, ਓਏ ਕੀਰਤੀਆ ਤੂੰ ਨਾ ਹੱਸ, ਉਹ ਫਿਰ ਚੁੱਪ ਕਰ ਗਿਆ। ਤੀਜੀ ਵਾਰੀ ਫਿਰ ਸਾਰੇ ਹੱਸੇ ਤੇ ਉਹ ਫਿਰ ਹੱਸ ਪਿਆ, ਓਏ ਤੈਨੂੰ ਕਿਹਾ ਤੂੰ ਨਾ ਹੱਸ, ਕਹਿੰਦਾ ਜੀ ਹੋਰ ਸਾਰੇ ਹੱਸਦੇ ਨੇ, ਹੋਰਾਂ ਨੂੰ ਰੋਕਦੇ ਨੀ, ਮੈਨੂੰ ਕਿਉਂ ਰੋਕਦੇ ਹੋ, ਕਹਿੰਦੇ ਹੋਰਾਂ ਵਾਸਤੇ ਰਿੱਛ ਹੈ, ਤੇਰਾ ਤੇ ਬਾਪੂ ਹੈ, ਆਖੋ ਸਤਨਾਮ,
ਵਾਹਿਗੁਰੂ,
ਕਹਿੰਦੇ ਤੇਰਾ ਤੇ ਬਾਪੂ ਹੈ। ਕਹਿੰਦਾ ਮਹਾਰਾਜ ਜੀ ਮੇਰਾ ਬਾਪੂ ਤੁਹਾਡੇ ਪਿਤਾ ਦਾ ਸੇਵਾਦਾਰ, ਸੋਭਾ ਰਾਮ, ਉਹ ਤੁਹਾਡੇ ਪਿਤਾ ਦਾ ਸੇਵਾਦਾਰ, ਮੈਂ ਤੁਹਾਡਾ ਸੇਵਾਦਾਰ, ਜੇ ਫਿਰ ਮੇਰਾ ਬਾਪੂ ਰਿੱਛ ਬਣਿਆ ਫਿਰ ਇਸ ਹਿਸਾਬ ਨਾਲ ਤੇ ਫਿਰ ਮੈਂ ਬਾਂਦਰ ਬਣੂ, ਜੇ ਇਹ ਸੇਵਾਦਾਰਾਂ ਨੂੰ ਆਹੀ ਅਹੁਦੇ ਮਿਲਣੇ ਨੇ ਤੇ ਫਿਰ ਸੇਵਾ ਕਰਨ ਦਾ ਕੀ ਫਾਇਦਾ, ਜੇ ਸੇਵਾਦਾਰਾਂ ਨੂੰ ਆਹੀ ਪਦਵੀਆਂ ਮਿਲਣੀਆਂ ਨੇ ਵੀ ਰਿੱਛ ਬਣ ਗਿਆ ਕੋਈ ਬਾਂਦਰ ਬਣ ਗਿਆ, ਫਿਰ ਸੇਵਾ ਕਰਨ ਦਾ ਫਾਇਦਾ ਕੀ ਹੋਇਆ। ਮਹਾਰਾਜ ਕਹਿੰਦੇ ਓਏ ਸੇਵਾ ਜੰਮਣ ਮਰਨ ਦੇ ਗੇੜ ਚ ਪਾਉਂਦੀ ਨਹੀਂ, ਸੇਵਾ ਤੇ ਜੰਮਣ ਮਰਨ ਦੇ ਬੰਧਨ ਕੱਟਦੀ ਹੈ। ਕਹਿੰਦਾ ਮਹਾਰਾਜ ਆ ਤੇ ਤੁਹਾਡੇ ਸਾਹਮਣੇ ਹੀ ਹੈ, ਫਿਰ ਜੇ ਤੁਸੀਂ ਕਹਿੰਦੇ ਵੀ ਇਹ ਮੇਰਾ ਬਾਪੂ ਹੈ, ਇਹ ਰਿੱਛ ਬਣਿਆ ਤੇ ਸੇਵਾ ਤੇ ਉਹਨੇ ਸਾਰੀ ਜ਼ਿੰਦਗੀ ਲਾ ਦਿੱਤੀ, ਜ਼ਿੰਦਗੀਆਂ ਲਾਣ ਨਾਲ ਗੱਲ ਨਹੀਂ ਬਣਦੀ। ਕੋਈ ਬੰਦਾ 100 ਸਾਲ ਸੇਵਾ ਕਰਦਾ ਰਹੇ ਕੋਈ, ਉਹ ਸੇਵਾ ਵੀ ਪ੍ਰਵਾਨ ਨਹੀਂ ਹੁੰਦੀ, ਕਈ ਵਾਰੀ 1 ਮਿੰਟ 'ਚ ਹੀ ਬਖਸ਼ਿਸ਼ ਹੋ ਜਾਂਦੀ, 1 ਦਿਨ 'ਚ ਹੀ ਕਿਰਪਾ ਹੋ ਜਾਂਦੀ, ਕਈ ਉਮਰਾਂ ਦਾ ਮਾਣ ਕਰੀ ਫਿਰਦੇ। ਕਈ ਬਾਬੇ ਵੀ ਮੈਂ ਵੇਖਿਆ ਕਹਿਣਗੇ ਇਹ ਜਿਹੜੇ ਨਵੇਂ ਹੀ ਜੰਮੇ ਫਿਰਦੇ ਨੇ ਸਾਨੂੰ ਤੇ 30-30 ਸਾਲ ਹੋ ਗਏ ਫਿਰਦੇ, ਅਸੀਂ 30-30 ਸਾਲ ਸੇਵਾ ਕੀਤੀ ਹੈ, ਇੱਥੇ ਗੁਰੂ ਘਰ ਵਿੱਚ ਇਤਿਹਾਸ ਪੜ੍ਹ ਕੇ ਵੇਖੋ ਗੁਰਮੁਖੋ, ਇੱਥੇ ਸਾਲਾਂ ਦੀ ਗਿਣਤੀ ਨਹੀਂ, ਇੱਥੇ ਤੇ ਕਰਮਾਂ ਦੀ ਗਿਣਤੀ ਹੈ, ਇੱਥੇ ਤੇ ਬਖਸ਼ਿਸ਼ ਹੈ, ਇੱਥੇ ਕਰਮ ਵੇਖੇ ਜਾਂਦੇ ਨੇ, ਇੱਥੇ ਸਾਲ ਨਹੀਂ ਵੇਖੇ ਜਾਂਦੇ।
ਸਤਿ ਸ੍ਰੀ ਅਕਾਲ,
ਤੇ ਅੱਜ ਭਾਈ ਕੀਰਤੀਆ ਕਹਿੰਦਾ ਮਹਾਰਾਜ ਇਹ ਕੀ ਬਣ ਗਿਆ। ਮਹਾਰਾਜ ਕਹਿੰਦੇ ਸੇਵਾ ਪਤਾ ਕਿੰਨਾ ਦੀ ਸਫਲ ਹੁੰਦੀ ਆ, ਇਹਨਾਂ ਦੀ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ
ਚਿਤ ਲਾਏ,
ਸੇਵਾ ਸਫਲ ਉਹਨਾਂ ਦੀ ਹੋਵੇ, ਦਿਖਾਵੇ ਵਾਲਿਆਂ ਦੀ ਨੀ, ਜਿਹੜੇ ਚਿਤ ਲਾ ਕੇ ਕਰ, ਸਫਲ ਉਹਨਾਂ ਦੀ ਹੋਵੇ, ਜਿਹੜੇ ਚਿਤ ਲਾ ਕੇ ਕਰ, ਪੜਿਆ ਕਰੋ ਸਾਰੇ, ਬੋਲਿਆ ਕਰੋ
ਸਫਲ ਸੇਵਾ, ਸਫਲ ਹੋਵੇ
ਜੀ ਜਿਹੜੇ ਚਿਤ ਲਾ ਕੇ ਕਰਦੇ,
ਸਫਲ ਉਹਨਾਂ ਦੀ ਹੋਵੇ ਜਿਹੜੇ ਚਲਾ ਕੇ ਕਰ ਦੇ
ਨਿਵਾ ਸਭ ਲੋਨਾਰੀ ਹੋਵੇ ਤੇਰੇ ਚਲਾ ਕੇ ਕਰ ਦੇ ਨਿਵਾ ਸਭ ਲੋਨਾਰੀ ਹੋਵੇ ਤੇਰੇ ਚਲਾ ਕੇ ਕਰ ਦੇ
ਪੜੋ
ਸਭ ਲੋਨਾਰੀ ਹੋਵੇ ਤੇਰੇ ਚਲਾ ਕੇ ਕਰ ਦੇ ਨਿਵਾ ਸਭ ਲੋਨਾਰੀ ਹੋਵੇ
ਯਾਰੇ ਜੀ ਜਿਹੜੇ ਚਿੱਤ ਲਾ ਕੇ ਕਰ ਦੇ ਯਾਰੇ ਜੀ ਜਿਹੜੇ ਚਿੱਤ ਲਾ ਕੇ ਕਰ ਦੇ
ਯਾਰੇ ਜੀ ਜਿਹੜੇ ਚਿੱਤ ਲਾ ਕੇ ਕਰ ਦੇ
ਸਫਲ ਉਹਨਾਂ ਦੀ ਹੋਵੇ ਸਫਲ ਉਹਨਾਂ ਦੀ ਹੋਵੇ
ਸਫਲ ਉਹਨਾਂ ਦੀ ਹੋਵੇ ਸਫਲ ਉਹਨਾਂ ਦੀ ਹੋਵੇ
ਸਤਿਗੁਰ ਕੀ ਸੇਵਾ ਸਫਲ ਹੈ ਪੰਜ ਲਿਆ ਫਲ ਪਾਵਣਾ ਨਾਲ ਵਿਰੋਧ ਹੈ ਵਿੱਚ ਸੇਵਾ ਨਾ ਹੋ ਗਈ ਮਹਾਰਾਜ ਕਹਿਣ ਲੱਗੇ ਉਹ ਸੇਵਾ ਤੇ ਪ੍ਰਵਾਨ ਹੁੰਦੀ ਆ ਪਰ ਕਿੰਨਾ ਦੀ ਜਿਹੜੇ ਮਨ ਲਾ ਕੇ ਕਰਦੇ ਨੇ ਬਾਪੂ ਜੀ ਸੱਚੇ ਪਾਤਸ਼ਾਹ ਮੇਰੇ ਬਾਪੂ ਦੀ ਸੇਵਾ 'ਚ ਕਾਹਦੀ ਘਾਟ ਸੀ ਬੜੀ ਸੇਵਾ ਕੀਤੀ ਆ ਉਹਨੇ ਉਹ ਕਹਿੰਦੇ ਤੇਰਾ ਬਾਪੂ ਸੇਵਾਦਾਰ ਤੇ ਤਕੜਾ ਸੀ ਪਰ ਉਹਨੂੰ ਸੇਵਾ ਕਰਨ ਦੀ ਜੁਗਤੀ ਨਹੀਂ ਸੀ ਆਉਂਦੀ ਸੇਵਾ ਉਹਨੇ ਬੜੀ ਕੀਤੀ ਜ਼ਿੰਦਗੀ ਸਾਰੀ ਪਰ ਉਹਨੂੰ ਸੇਵਾ ਕਰਨ ਦੀ ਜਾਚ ਨਹੀਂ ਆਈ ਕਹਿੰਦਾ ਮਹਾਰਾਜ ਭਾਈ ਕੀਰਤੀ ਆ ਕਹਿੰਦਾ ਮਹਾਰਾਜ ਕੀ ਘਾਟ ਸੀ ਸਤਿਗੁਰ ਕਹਿੰਦੇ ਸੇਵਾ ਤੇ ਬੜੀ ਕਰਦਾ ਸੀ ਪਰ ਬੋਲਦਾ ਬੜਾ ਕੌੜਾ ਸੀ ਬੋਲਣ ਦਾ ਨਹੀਂ ਸੀ ਉਹਨੂੰ ਪਤਾ ਵੀ ਬੋਲਣਾ ਕਿੱਦਾਂ ਕਈ ਸੇਵਾਦਾਰ ਵੇਖੇ ਨੇ ਬਹੁਤ ਕੌੜਾ ਬੋਲਦੇ ਨੇ ਤੇ ਆਮ ਕਈ ਵਾਰੀ ਗੱਲ ਹੁੰਦੀ ਆ ਵੀ ਜਿਹੜਾ ਬੰਦਾ ਭਾਈ ਕੰਮ ਕਰਦਾ ਉਹਦੇ 'ਚ ਗੁੱਸਾ ਤੇ ਹੁੰਦਾ ਹੀ ਹੈ ਜਿਹੜੇ ਬੰਦੇ ਨੇ ਮਿਹਨਤ ਕਰਨੀ ਹੈ ਕੰਮ ਕਰਨਾ ਗੁਰੂ ਘਰਾਂ 'ਚ ਵੀ ਇੱਦਾਂ ਹੀ ਵੀ ਜਿਹੜਾ ਭਾਈ ਦਿਨ ਰਾਤ ਸੇਵਾ ਕਰੇਗਾ ਨਾ ਜਿਹੜਾ ਸੇਵਾ ਕਰਦਾ ਦਿਨ ਰਾਤ ਗੁਰਦੁਆਰੇ ਮਰਦਾ ਹੈ ਕਹਿੰਦੇ ਗੁੱਸਾ ਤੇ ਹੋਏਗਾ ਹੀ ਫਿਰ ਉਹਦੇ 'ਚ ਆਮ ਗੱਲ ਹੈ ਪਰ ਨਹੀਂ ਭਾਈ ਸੇਵਾਦਾਰ ਜਿਹੜਾ ਉਹਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਸੇਵਾਦਾਰ ਜਿਹੜਾ ਮਨ ਲਾ ਕੇ ਸੇਵਾ ਕਰਦਾ ਹੋਵੇ ਉਹਦੇ 'ਚ ਕਦੇ ਗੁੱਸਾ ਨਹੀਂ ਆਉਂਦਾ ਪਰ ਹੁਣ ਧਿਆਨ ਦੇਣਾ ਬੋਲਦਾ ਸੀ ਬੜਾ ਕੌੜਾ ਜ਼ਬਾਨ ਜਿਹੜੀ ਜੀਭ ਆ ਸਾਡੀ ਇਹਦੇ ਵਿੱਚ ਬੜੀ ਵੱਡੀ ਪਾਵਰ ਇਹਦੇ ਨਾਲ ਭਾਵੇਂ ਸਾਰੀ ਦੁਨੀਆ ਵਿੱਚ ਦੁਸ਼ਮਣੀ ਪਾ ਲਓ ਤੇ ਇਸ ਜੀਵ ਨਾਲ ਭਾਵੇਂ ਸਾਰੀ ਦੁਨੀਆ ਨਾਲ ਹੀ ਪਿਆਰ ਪਾ ਲਓ ਇਹ ਸਾਡੇ ਬਸ ਇਹ ਜੀਵ ਦੇ ਹੀ ਪਵਾੜੇ ਪਾਏ ਹੋਏ ਨੇ ਸਾਰੇ ਜਿੰਨੇ ਕਤਲ ਕੇਸ ਨੇ ਜੇਲ੍ਹ 'ਚ ਜਾ ਕੇ ਪੁੱਛ ਲਓ ਤੁਹਾਨੂੰ 80% ਲੋਕ ਉਹ ਕਹਿਣਗੇ ਵੀ ਕਤਲ ਹੋਇਆ ਜੀ ਕਿੱਦਾਂ ਹੋਇਆ ਸੀ ਕਹਿੰਦੇ ਜੀ ਬਸ ਉਹਨੇ ਥੋੜ੍ਹਾ ਜਿਹਾ ਬੋਲ ਧਾਗਾ ਮੈਂ ਕਹਿ ਤਾ ਉਹਨੇ ਗਾਲ ਕੱਢਤੀ ਮੈਨੂੰ ਚੜ੍ਹ ਗਿਆ ਗੁੱਸਾ ਤੇ ਬਸ ਮੈਂ ਚਲਾ ਦਿੱਤਾ ਕੰਡਾਸਾ